असमा खाचित लटपटी वस्त सुसर की देख ले हो कै निज सास को कै ग्रह तजो शेक।
वाहिगुरु जी का खालसा
वाहिगुरु जी की फतेह।
परम सत्कार योग सन्मान योग गुरु का खास रूप गुरु खालसा साध संगत वड़े भाग भेटे गुरदेवा कोट पराद मिटे हर सेवा। पूर्वले जन्मां दे कीते कोई चंगे कर्म जागे हन, जिन्हां कीते हुए कर्मां दा फल स्वरूप दीन दुनिया दे मालक आदि गुरु श्री गुरु ग्रंथ साहिब सच्चे पातशाह दे पवित्र चरणां विच जुड़ बैठण दा सुभाग समा प्राप्त होया है। संध्या वेले दे दवाना च हाजरियां भर के नेता प्रति गुरु चरणा च जुड़ के आप जी सतगुरां दी पवित्र अमृतमई बाणी दा कीर्तन और सतगुरां दे इतिहास दी लड़ीवार कथा सरवण करके आप दे जीवन दियां कुछ घड़ियां स्वास गुरु लेखे ला के सफला करदे हो। करतारपुर साहब दी धरती ते श्री गुरु हरगोबिंद साहब संगतां नूं दर्शन ददारे बख्शिश कर रहे ने। एक सौदागर सिख ने बड़ियां कीमती वस्तुआं गुरु छेवें पातशाह दे चरणां च भेट कीतियां हन। लख रुपए दी लागत दा घोड़ा है, हजारां रुपए दी कीमती पोशाक है, बड़ा सोहना खंडा ते टाल है और सफेद रंग दा चिट्टे रंग दा एक बाज है। सौदागर सिख नूं छेवें पातशाह ने पुछया मंग की चाहिदा है। कहण लगा महाराज मेरे हिरदे च तुहाडी मूर्त बस जे होर कुछ नहीं चाहिए, तुहाडा पवित्र स्वरूप मेरे हिरदे च बस जाए और जदों भी जन्म लवां गुरसिख बन के जन्म लवां तुहाडी सिखी धारण करां। छेवें पातशाह बड़े प्रसन्न होए, कहिंदे सिखा जिहड़ा वर तूं साडे कोलों मंग लिया साडी मूर्त अपने हिरदे च वसाउण दा, इस वर नूं प्राप्त करके हुण तेरा जन्म होना ही नहीं, तेरा जन्म मरण कटिया गया। ਇਹ ਬਖਸ਼ਿਸ਼ਾਂ ਕਰਕੇ ਮਹਾਰਾਜ ਜੀ ਨੇ ਸਿੱਖ ਨੂੰ ਭੇਜਿਆ। ਸਫੇਦ ਰੰਗ ਦਾ ਜਿਹੜਾ ਬਾਜ ਸੀ ਉਹ ਮਹਾਰਾਜ ਜੀ ਨੇ ਬਾਬਾ ਗੁਰਦਿੱਤਾ ਜੀ ਨੂੰ ਆਪਣੇ ਵੱਡੇ ਸਪੁੱਤਰ ਨੂੰ ਸਾਹਿਬਜ਼ਾਦੇ ਨੂੰ ਦਿੱਤਾ ਹੈ ਤੇ ਆਖਿਆ ਗੁਰਦਿੱਤਾ ਜੀ ਕੱਲ ਇਹਦੇ ਨਾਲ ਇਹਨੂੰ ਜੰਗਲ ਚ ਲੈ ਜਾਓ, ਇਹਦੇ ਨਾਲ ਸ਼ਿਕਾਰ ਖੇਡਣਾ। ਘੋੜਾ ਤੇ ਪੁਸ਼ਾਕ, ਖੰਡਾ ਤੇ ਢਾਲ, ਇਹ ਚੀਜ਼ਾਂ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਬਖਸ਼ੀਆਂ ਤੇ ਆਖਿਆ ਪੈਂਦੇ ਖਾਂ ਪੁਸ਼ਾਕ ਪਾ ਕੇ ਵਿਖਾ। ਪੈਂਦੇ ਖਾਂ ਨੇ ਗੁਰੂ ਬਚਨ ਮੰਨ ਕੇ ਉਸੇ ਵੇਲੇ ਉਹ ਪੁਸ਼ਾਕ ਪਾ ਕੇ ਵਿਖਾਈ ਤੇ ਸਤਿਗੁਰੂ ਜੀ ਕਹਿਣ ਲੱਗੇ ਪੈਂਦੇ ਖਾਂ ਹੁਣ ਜਦੋਂ ਵੀ ਸਾਡੀ ਸਭਾ ਚ ਆਉਣਾ ਇਹ ਪੁਸ਼ਾਕ ਪਾ ਕੇ ਆਉਣਾ, ਇਹ ਖੰਡਾ ਤੇ ਢਾਲ ਪਾ ਕੇ ਆਉਣੀ ਤੇ ਆ ਘੋੜੇ ਤੇ ਚੜ ਕੇ ਆਉਣਾ ਜਿਹੜਾ ਅਸੀਂ ਤੈਨੂੰ ਦਿੱਤਾ ਹੈ, ਇਹਦੀ ਵੀ ਸਵਾਰੀ ਕਰ। ਪੈਂਦੇ ਖਾਂ ਨੇ ਘੋੜਾ ਫੇਰਿਆ, ਬੜਾ ਸੁੰਦਰ ਤੇ ਚੰਚਲ ਤੇ ਬਲੀ ਘੋੜਾ ਹੈ। ਸਤਿਗੁਰਾਂ ਕੋਲੋਂ ਵਿਦਾ ਹੋ ਕੇ ਇਹ ਆਪਣੇ ਨਗਰ ਛੋਟੇ ਮੀਰ ਨੂੰ ਗਿਆ ਹੈ। ਅੱਗੋਂ ਇਹਦਾ ਜਵਾਈ ਇਹਨੂੰ ਟੱਕਰ ਗਿਆ ਜਿਹਦਾ ਨਾਂ ਅਸਮਾਨ ਖਾਂ। ਅਸਮਾਨ ਖਾਂ ਨੇ ਜਦੋਂ ਪੈਂਦੇ ਖਾਂ ਦੇ ਸਰੀਰ ਤੇ ਪੁਸ਼ਾਕ ਵੇਖੀ, ਘੋੜਾ ਵੇਖਿਆ ਤੇ ਕਹਿਣ ਲੱਗਾ, ਪਿਤਾ ਜੀ ਇਹ ਘੋੜਾ ਕਿੱਥੋਂ ਲਿਆਏ? ਪੈਂਦੇ ਖਾਂ ਨੇ ਦੱਸਿਆ, ਕਹਿੰਦਾ ਇਹ ਘੋੜਾ ਛੇਵੇਂ ਪਾਤਸ਼ਾਹ ਨੇ ਮੇਰਾ ਬਲ ਵੇਖ ਕੇ ਮੈਨੂੰ ਦਿੱਤਾ, ਮੇਰੀ ਤਾਕਤ ਵੇਖ ਕੇ ਮੈਨੂੰ ਇਹ ਘੋੜਾ ਦਿੱਤਾ। ਅਸਮਾਨ ਖਾਨ ਕਹਿਣ ਲੱਗਾ, ਪਿਤਾ ਜੀ ਇਹ ਘੋੜਾ ਫਿਰ ਮੈਨੂੰ ਦਿਓ, ਮੈਂ ਇਹਦੀ ਸਵਾਰੀ ਕਰਾਂ, ਤੇ ਆਹ ਜਿਹੜੀ ਪੁਸ਼ਾਕ ਹੈ ਇਹ ਤਾਂ ਹੁਣ ਤਾਂ ਤੁਸੀਂ ਪਾ ਲਓ, ਪਰ ਘਰ ਜਾ ਕੇ ਲਾ ਦਿਆ ਜੇ, ਪੁਸ਼ਾਕ ਵੀ ਮੈਨੂੰ ਦੇ ਦਿਓ। ਪੈਂਦੇ ਖਾਂ ਨੇ ਗੁੱਸੇ ਚ ਆ ਕੇ ਇਹਨੂੰ ਝਿੜਕ ਦਿੱਤਾ, ਆਖਿਆ ਤੈਨੂੰ ਇਹ ਵਸਤੂਆਂ ਕਿਵੇਂ ਦੇ ਦਿਆਂ, ਗੁਰੂ ਨੇ ਮੈਨੂੰ ਦਿੱਤੀਆਂ, ਤੇ ਸਤਿਗੁਰਾਂ ਨੂੰ ਮੈਂ ਕੀ ਜਵਾਬ ਦਿਆਂਗਾ ਜੇ ਵਸਤੂਆਂ ਤੈਨੂੰ ਦੇ ਦਿੱਤੀਆਂ। ਇਹ ਕਹਿ ਕੇ ਪੈਂਦੇ ਖਾਂ ਪਿੰਡ ਦਾ ਗੇੜਾ ਕੱਢਣ ਵਾਸਤੇ ਚੱਲ ਪਿਆ ਘੋੜਾ ਵਿਖਾਉਣ ਲਈ। ਸਾਰੇ ਮੁਸਲਮਾਨ ਪਠਾਣਾਂ ਨੂੰ ਵਿਖਾਉਂਦਾ ਫਿਰਦਾ ਕਿ ਮੈਂ ਆਪਣੀ ਤਾਕਤ ਦੇ ਜ਼ੋਰ ਨਾਲ ਇਹ ਘੋੜਾ ਲਿਆਂਦਾ ਗੁਰੂ ਕੋਲੋਂ, ਆਪਣੀ ਤਾਕਤ ਕਰਕੇ ਗੁਰੂ ਕੋਲੋਂ ਮੈਨੂੰ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ। ਇੱਧਰ ਅਸਮਾਨ ਖਾਂ ਨੂੰ ਆਪਣੀ ਹੱਤਕ ਮਹਿਸੂਸ ਹੋਈ ਕਿ ਮੈਂ ਇਹ ਚੀਜ਼ਾਂ ਮੰਗੀਆਂ ਸੀ ਪੈਂਦੇ ਖਾਂ ਕੋਲੋਂ, ਆਪਣੇ ਸਹੁਰੇ ਕੋਲੋਂ ਨੇ ਮੈਨੂੰ ਇਨਕਾਰ ਕੀਤਾ, ਇਹ ਤਾਂ ਮੇਰੀ ਤੋਹੀਨ ਹੈ, ਮੇਰਾ ਨਿਰਾਦਰ ਹੈ। ਇਹ ਸੋਚ ਕੇ ਅਸਮਾਨ ਖਾਂ ਆਪਣੇ ਘਰ ਵਾਪਸ ਆਇਆ, ਆਪਣੀ ਸੱਸ ਦੇ ਕੋਲ ਬਹਿ ਕੇ ਜਿਹੜੀ ਪੈਂਦੇ ਖਾਂ ਦੀ ਘਰਵਾਲੀ ਹੈ ਉਹਦੇ ਕੋਲ ਬੈਠ ਕੇ ਚਰਚਾ ਕਰ ਰਿਹਾ, ਆਓ ਜਿਹੜਾ ਕਰਤਾਰਪੁਰ ਸਾਹਿਬ ਦਾ ਜੰਗ ਹੋਣਾ ਨਾ, ਚੌਥਾ ਜੰਗ, ਉਸ ਜੰਗ ਦੀ ਇਹ ਭੂਮਿਕਾ ਬੱਝੀ ਜਾ ਰਹੀ ਹੈ ਕਿ ਕਿਵੇਂ ਪੈਂਦੇ ਖਾਂ ਗੁਰੂ ਘਰ ਦੇ ਬਰਖਿਲਾਫ ਹੁੰਦਾ, ਇਹ ਗੁਰੂ ਘਰ ਤੋਂ ਬਾਗੀ ਕਿਵੇਂ ਹੋਇਆ, ਬੇਮੁਖ ਕਿਵੇਂ ਹੋਇਆ ਪੈਂਦੇ ਖਾਂ। ਜਦੋਂ ਪੈਂਦੇ ਖਾਂ ਦੀ ਲੜਕੀ ਜਨਮੀ ਸੀ ਨਾ ਅੰਮ੍ਰਿਤਸਰ ਸਾਹਿਬ, ਤੇ ਪੈਂਦੇ ਖਾਂ ਨੇ ਸਤਿਗੁਰਾਂ ਨੂੰ ਦੱਸਿਆ, ਮਹਾਰਾਜ ਜੀ ਕਹਿੰਦੇ ਇਹੀ ਸਾਡੇ ਤੋਂ ਤੈਨੂੰ ਬੇਮੁਖ ਕਰਨਗੇ। ਉਹ ਇਸ਼ਾਰਾ ਕਰ ਦਿੱਤਾ ਸੀ ਵੀ ਇਹ ਲੜਕੀ ਜਿਹਦੇ ਨਾਲ ਵਿਆਹੇਗਾ ਉਹ ਜਵਾਈ ਤੇਰਾ, ਉਹ ਵਧੀਕੀਆਂ ਕਰੇਗਾ ਗੁਰੂ ਘਰ ਨਾਲ, ਤੂੰ ਗੁਰੂ ਘਰ ਤੋਂ ਬੇਮੁਖ ਹੋਏਗਾ। ਇਸ਼ਾਰਾ ਉਦੋਂ ਹੀ ਹੋ ਗਿਆ ਸੀ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਛੇਵੇਂ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਆਖੀਏ ਜੀ, ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਦੋਏਰਾ ਅਸਮਾਂ ਖਾਂ ਚਿਤ ਲਟ ਪਟੇ ਬਸਤ ਸੁਸਰ ਕੀ ਦੇਖ।
ਅਸਮਾਨ ਖਾਨ ਇਹਨੇ ਜਦੋਂ ਆਪਣੇ ਸਹੁਰੇ ਦੇ ਗਲ ਪਾਈ, ਹਜ਼ਾਰਾਂ ਰੁਪਏ ਦੀ ਪੁਸ਼ਾਕ ਵੇਖੀ, ਸਿਰ ਤੇ ਚੀਰਾ ਬੱਧਾ ਵੇਖਿਆ, ਫਿਰ ਲੱਖ ਰੁਪਏ ਦੀ ਲਾਗਤ ਦਾ ਘੋੜਾ ਸੀ ਜਿਹਦੇ ਤੇ ਪੈਂਦੇ ਖਾਂ ਸਵਾਰ ਸੀ, ਗਾਤਰੇ ਜਿਹੜਾ ਖੰਡਾ ਸੀ ਉਹ ਵੀ ਕਈ ਹਜ਼ਾਰ ਰੁਪਏ ਦਾ ਸੀ, ਢਾਲ ਬੜੀ ਕੀਮਤੀ ਸੀ ਪੈਂਦੇ ਖਾਂ ਦੇ ਕੋਲ। ਇਹ ਸਾਰੀਆਂ ਕੀਮਤੀ ਵਸਤੂਆਂ ਵੇਖ ਕੇ ਅਸਮਾਨ ਖਾਨ ਦੇ ਮਨ ਦੇ ਵਿੱਚ ਚਟਪਟੀ ਜੀ ਲੱਗ ਗਈ, ਇਹਦਾ ਮਨ ਦੇ ਵਿੱਚ ਉਸ ਵਕਤ ਖਟਪਟੀ ਜੀ ਬਣ ਗਈ ਇਹ ਸਾਰੀਆਂ ਵਸਤੂਆਂ ਵੇਖ ਕੇ।
ਲੈ ਹੋ ਕਹਿ ਨਿਜ ਸਾਸਕੋ ਕਈ ਗ੍ਰਹਿ ਤਜੋ ਅਸ਼ੇਕ।
ਮਨ ਚ ਸੋਚਦਾ ਅਸਮਾਨ ਖਾਨ ਕਿ ਮੈਂ ਹੁਣ ਘਰ ਜਾ ਕੇ ਆਪਣੀ ਸੱਸ ਕੋਲੋਂ ਇਹ ਸਾਰੀਆਂ ਵਸਤੂਆਂ ਮੰਗਾਂਗਾ, ਜਿਹੜੀਆਂ ਵਸਤੂਆਂ ਤੋਂ ਇਨਕਾਰ ਕੀਤਾ ਪੈਂਦੇ ਖਾਂ ਨੇ ਮੇਰੇ ਸਹੁਰੇ ਨੇ ਮੈਨੂੰ, ਇਹ ਸਾਰੀਆਂ ਵਸਤੂਆਂ ਮੈਂ ਆਪਣੀ ਸੱਸ ਕੋਲੋਂ ਜਾ ਕੇ ਮੰਗਾਂਗਾ, ਜੇ ਦੇ ਦਿੱਤੀਆਂ ਤਾਂ ਠੀਕ ਨੇ, ਨਹੀਂ ਤਾਂ ਮੈਂ ਘਰ ਛੱਡ ਕੇ ਹੀ ਚਲਾ ਜਾਵਾਂਗਾ। ਘਰ ਜਵਾਈ ਸੀ ਨਾ ਇਹ ਪੈਂਦੇ ਖਾਂ ਦਾ, ਕਹਿੰਦਾ ਜੇ ਵਸਤੂਆਂ ਦੇ ਦਿੱਤੀਆਂ ਤੇ ਠੀਕ ਹੈ, ਜੇ ਨਾ ਦਿੱਤੀਆਂ ਤੇ ਫਿਰ ਮੈਂ ਘਰ ਛੱਡ ਕੇ ਚਲਾ ਜਾਵਾਂਗਾ।
ਸਵਈਆ ਛੰਦ ਬਨੋ ਫਕੀਰ ਨਿਕਸ ਕਰ ਬਾਹਰ,
ਮੈਂ ਘਰ ਛੱਡ ਕੇ ਫਕੀਰ ਬਣ ਜਾਂਗਾ, ਫਕੀਰ ਬਣ ਕੇ ਬਾਹਰ ਫਿਰਾਂਗਾ ਪਰ ਘਰ ਨਹੀਂ ਆਵਾਂਗਾ।
ਮਿਲੋ ਨਾ ਤਿਨ ਕੀਰਤਨ ਜਾ ਸੰਗ।
ਔਰ ਪੈਂਦੇ ਖਾਂ ਦੀ ਲੜਕੀ ਜਿਹੜੀ ਮੈਨੂੰ ਵਿਆਹੀ ਹੋਈ ਹੈ, ਮੈਂ ਉਹਦੇ ਮੱਥੇ ਤੱਕ ਨਹੀਂ ਲੱਗਾਂਗਾ। ਫਕੀਰ ਬਣ ਕੇ ਬਾਹਰ ਚਲਾ ਜਾਵਾਂਗਾ, ਸੰਨਿਆਸੀ ਬਣ ਕੇ ਬਾਹਰ ਚਲਾ ਜਾਵਾਂਗਾ, ਔਰ ਮੈਂ ਪੈਂਦੇ ਖਾਂ ਦੀ ਲੜਕੀ ਦੇ ਮੱਥੇ ਨਹੀਂ ਲੱਗਾਂਗਾ, ਉਹਨੂੰ ਨਹੀਂ ਮਿਲਾਂਗਾ।
ਮੋਹੇ ਉਚਿਤੈ ਸੁੰਦਰ ਪੋਸ਼ਿਸ਼।
ਉਹ ਜਿਹੜੀ ਪੁਸ਼ਾਕ ਮੇਰੇ ਸਹੁਰੇ ਪੈਂਦੇ ਖਾਂ ਨੇ ਪਾਈ ਹੋਈ ਹੈ, ਉਹ ਪੁਸ਼ਾਕ ਮੇਰੇ ਉਚਿਤ ਹੈ, ਉਹ ਮੇਰੇ ਪਾਉਣ ਦੇ ਯੋਗ ਹੈ, ਉਹ ਮੈਨੂੰ ਚੰਗੀ ਲੱਗਣੀ ਸੀ।
ਚੀਰਾ ਛੋਰਦਾਰ ਸਜ ਸੰਗ।
ਜਿਹੜਾ ਚੀਰਾ ਉਹਨੇ ਆਪਣੇ ਛੋਰਦਾਰ ਸਿਰ ਤੇ ਬੱਧਾ ਹੋਇਆ, ਉਹ ਚੀਰਾ ਵੀ ਬੜਾ ਸੁੰਦਰ ਹੈ, ਉਹ ਵੀ ਮੇਰੇ ਬੰਨਣ ਯੋਗ ਹੈ, ਉਹ ਕੱਪੜੇ ਉਹ ਬਸਤਰ ਤੇ ਚੀਰਾ ਮੇਰੇ ਪਾਉਣ ਯੋਗ ਹਨ।
ਖਾਨ ਮਹਾਨ ਆਰ ਬਲੋਏ ਤੋ ਬਾਲਪਨ ਹਿਰਦੇ ਉਮੰਗ।
ਹਾਲਾਂਕਿ ਪੈਂਦੇ ਖਾਂ ਮੇਰਾ ਸਹੁਰਾ ਉਮਰ ਕਰਕੇ ਵਡੇਰਾ ਹੈ ਤੇ ਬਜ਼ੁਰਗ ਹੋਣ ਵਾਲਾ ਹੈ, ਪਰ ਫਿਰ ਵੀ ਹਲੇ ਜਵਾਨਾਂ ਵਾਲੇ ਕੱਪੜੇ ਪਾ ਬਹਿੰਦਾ। ਹਾਲਾਂਕਿ ਉਹਦੇ ਵਾਸਤੇ ਇਹੋ ਜਿਹੇ ਕੱਪੜੇ ਥੋੜੀ ਨੇ, ਉਹ ਬਸਤਰ ਤਾਂ ਮੇਰੇ ਜੇ ਨੌਜਵਾਨਾਂ ਲਈ ਨੇ, ਪਰ ਉਹ ਹਾਲੇ ਵੀ ਨੌਜਵਾਨ ਬਣ ਬਣ ਕੇ ਬਹਿੰਦਾ, ਰੀਸਾਂ ਕਰਦਾ ਮੇਰੀਆਂ, ਹੋ ਚੱਲਿਆ ਬਜ਼ੁਰਗ। ਏਦਾਂ ਅਸਮਾਨ ਖਾਨ ਸੋਚਦਾ ਹੈ,
ਮੁਝ ਸਮ ਸੁਧ ਕੋ ਦੇਤ ਨਾ ਹਿਤ ਕਰ।
ਮੇਰੇ ਵਰਗੇ ਪੁੱਤਰ ਨੂੰ ਨਾਲੇ ਕਹਿੰਦਾ ਕਿ ਪੈਂਦੇ ਖਾਂ ਮੈਨੂੰ ਕਹਿੰਦਾ ਤੂੰ ਮੇਰਾ ਪੁੱਤਰ ਹੈ, ਮੈਨੂੰ ਪੁੱਤਰ ਸਮਝਦੇ ਨੇ, ਘਰ ਜਵਾਈ ਵੀ ਤਾਂ ਪੁੱਤਰ ਤੁੱਲ ਹੀ ਹੁੰਦਾ, ਤੇ ਮੈਨੂੰ ਪੁੱਤਰ ਸਮਝ ਕੇ ਵੀ ਮੈਨੂੰ ਉਹ ਵਸਤੂਆਂ ਨਹੀਂ ਦਿੰਦਾ ਹਿੱਤ ਕਰਕੇ।
ਅਨਲਾਇਕ ਨਾ ਸੋ ਪ੍ਰਸੰਗ।
ਏਦਾਂ ਦਾ ਅਨਲਾਇਕ ਕੰਮ ਮੈਂ ਨਹੀਂ ਸਹਿ ਸਕਦਾ, ਮੇਰੀ ਏਡੀ ਵੱਡੀ ਤੋਹੀਨ ਕਿ ਮੈਂ ਮੂੰਹ ਚੜ ਕੇ ਵਸਤੂਆਂ ਮੰਗੀਆਂ ਤੇ ਮੈਨੂੰ ਦੇਣ ਤੋਂ ਅੱਗੋਂ ਪੈਂਦੇ ਖਾਂ ਨੇ ਇਨਕਾਰ ਕਰ ਦਿੱਤਾ ਹੈ, ਆਖਿਆ ਇਹ ਵਸਤੂਆਂ ਮੈਂ ਨਹੀਂ ਤੈਨੂੰ ਦੇਣੀਆਂ, ਇਹ ਮੇਰੇ ਵਾਸਤੇ ਅਨਲਾਇਕ ਗੱਲ ਹੈ, ਇਹ ਮੇਰੇ ਵਾਸਤੇ ਯੋਗ ਨਹੀਂ ਹੈ।
ਇਹ ਵਿਚਾਰਤ ਗਮਨਿਓ ਗ੍ਰਹਿ ਕੋ।
ਏਦਾਂ ਦੀ ਵਿਚਾਰ ਕਰਕੇ ਅਸਮਾਨ ਖਾਨ ਉਸ ਵੇਲੇ ਆਪਣੇ ਘਰ ਨੂੰ ਚੱਲ ਕੇ ਗਿਆ।
ਬੈਠ ਸਾਸ ਡਿਗ ਡਿਗ ਜਲ ਨੀਰ।
ਆ ਗਿਆ ਆਪਣੀ ਸੱਸ ਦੇ ਮੂਹਰੇ ਤੇ ਸੱਸ ਕੋਲ ਜਦੋਂ ਬੈਠਾ ਤੇ ਅੱਖਾਂ ਭਰ ਆਇਆ, ਨੇਤਰ ਵੀ ਭਰ ਆਇਆ। ਅਸਮਾਨ ਖਾਨ ਆਪਣੀਆਂ ਅੱਖਾਂ ਵਿੱਚੋਂ ਨੇਤਰਾਂ ਚੋਂ ਹੰਝੂ ਵਗਾ ਕੇ ਨੀਰ ਵਹਾ ਕੇ ਆਪਣੀ ਸੱਸ ਦੇ ਕੋਲ ਆ ਬੈਠਾ।
ਮੁਰ ਜਾਨੋ ਮੁਖ ਪਿਕ ਕਰ ਬੋਲੀ ਕਿਮ ਤੂੰ ਦੁੱਖ ਤੇ ਦਿਖਤ ਅਧੀਰ।
ਉਹਨੇ ਉਸ ਵੇਲੇ ਵੇਖਿਆ, ਕਹਿਣ ਲੱਗੀ ਬੇਟਾ ਤੇਰਾ ਮੁਖ ਬੜਾ ਦੀਨ ਹੈ, ਇਹਦਾ ਮੁਰਝਾਇਆ ਜਿਹਾ ਮੂੰਹ ਵੇਖਿਆ ਇਹਦੀ ਸੱਸ ਨੇ, ਕੁਮਲਾਇਆ ਹੋਇਆ, ਨਾਲੇ ਰੋ ਰਿਹਾ, ਅੱਖਾਂ ਵਿੱਚੋਂ ਹੰਝੂ ਵਹਿ ਰਹੇ ਨੇ, ਨੀਰ ਵਹਿ ਰਹੇ ਨੇ, ਤੇ ਨੀਰ ਵਹਿੰਦਾ ਅੱਖਾਂ ਚੋਂ ਹੰਝੂ ਵਹਿੰਦੇ ਵੇਖ ਕੇ ਇਹਦੀ ਸੱਸ ਬੋਲੀ, ਕਹਿਣ ਲੱਗੀ ਬੇਟਾ ਅਸਮਾਨ ਖਾਨ ਤੂੰ ਕਿਹੜੇ ਦੁੱਖ ਕਰਕੇ ਦੁਖੀ ਹੈ, ਤੈਨੂੰ ਇਹੋ ਜਿਹਾ ਕਿਹੜਾ ਦੁੱਖ ਲੱਗਾ ਕਿ ਤੂੰ ਨੇਤਰਾਂ ਚੋਂ ਹੰਝੂ ਵਹਾ ਕੇ ਦੀਨ ਹੋ ਕੇ ਰੋ ਰਿਹਾ।
ਸੁਣ ਕਰਕੇ ਉਹ ਕੀਨ ਅਪਮਾਨਾ।
ਇਹ ਸੁਣ ਕੇ ਅੱਗੋਂ ਅਸਮਾਨ ਖਾਨ ਬੋਲਿਆ, ਕਹਿਣ ਲੱਗਾ ਮਾਤਾ ਮੇਰਾ ਬੜਾ ਵੱਡਾ ਨਿਰਾਦਰ ਕੀਤਾ ਤੇਰੇ ਘਰ ਵਾਲੇ ਨੇ, ਹੈ ਤਾਂ ਮੇਰਾ ਉਹ ਪਿਤਾ ਹੀ ਪਰ ਉਹਨੇ ਮੇਰਾ ਬੜਾ ਵੱਡਾ ਅਨਾਦਰ ਕੀਤਾ ਹੈ।
ਮੈਂ ਜਾਚੇ ਤੇ ਖਾਨ ਨਚੀਰ।
ਮੈਂ ਉਹਦੇ ਕੋਲੋਂ ਕੱਪੜੇ ਮੰਗੇ, ਕਿਹੜੀ ਕੋਈ ਮੈਂ ਏਡੀ ਵੱਡੀ ਚੀਜ਼ ਮੰਗ ਲਈ ਸੀ। ਇਹੀ ਕਿਹਾ ਨਾ ਆਪਣੇ ਸਹੁਰੇ ਨੂੰ ਪੈਂਦੇ ਖਾਂ ਨੂੰ ਕਿ ਜਿਹੜੇ ਕੱਪੜੇ ਤੂੰ ਪਾਏ ਨੇ ਮੈਨੂੰ ਦੇ ਦੇ, ਤੇ ਮੇਰੇ ਮੰਗਣ ਤੇ ਵੀ ਮੈਨੂੰ ਉਹਨੇ ਉਹ ਕੱਪੜੇ ਨਹੀਂ ਦਿੱਤੇ, ਮੇਰੇ ਮੰਗਣ ਤੇ ਵੀ ਉਹ ਬਸਤਰ ਉਹਨੇ ਮੈਨੂੰ ਨਹੀਂ ਦਿੱਤੇ।
ਗੁਰੂ ਨਿਕਟ ਤੇ ਲਿਆਇਓ ਹਾਇਕੋ।
ਗੁਰੂ ਕੋਲੋਂ ਘੋੜਾ ਲੈ ਕੇ ਆਇਆ ਪੈਂਦੇ ਖਾਂ, ਤੇਰਾ ਪਤੀ ਗੁਰੂ ਹਰਗੋਬਿੰਦ ਸਾਹਿਬ ਕੋਲੋਂ ਇੱਕ ਬੜਾ ਕੀਮਤੀ ਘੋੜਾ ਲੈ ਕੇ ਆਇਆ ਹੈ।
ਨਬੀਰ
ਮੈਂ ਆਖਿਆ ਪਿਤਾ ਜੀ ਮੈਨੂੰ ਸਵਾਰੀ ਕਰਨ ਦਿਓ ਇਸ ਘੋੜੇ ਤੇ, ਮੈਂ ਵੀ ਵੇਖਾਂ ਸਵਾਰ ਹੋ ਕੇ ਘੋੜਾ ਕਿਵੇਂ ਚੱਲਦਾ, ਤੇ ਉਹ ਘੋੜਾ ਵੀ ਮੈਨੂੰ ਮੰਗਿਆ ਨਹੀਂ ਦਿੱਤਾ, ਨਾ ਕੱਪੜੇ ਦਿੱਤੇ ਤੇ ਨਾ ਹੀ ਉਹ ਘੋੜਾ ਦਿੱਤਾ।
ਤੈ ਦਿਵਾਏ ਤੋ ਕੁਸ਼ਲ ਅਹਿ ਮਮ ਨਾ ਤਮਰ ਹੋ ਦੇਰ ਨ ਲਾਏ।
ਹੇ ਮਾਤਾ ਜਾਂ ਤਾਂ ਮੈਨੂੰ ਉਹ ਸਾਰੀਆਂ ਚੀਜ਼ਾਂ ਦਵਾ ਪੈਂਦੇ ਖਾਂ ਕੋਲੋਂ, ਆਪਣੇ ਪਤੀ ਕੋਲੋਂ ਘੋੜਾ ਵੀ ਦਵਾ, ਕੱਪੜੇ ਵੀ ਦਵਾ, ਤੇ ਜੇ ਤੂੰ ਉਹ ਵਸਤੂਆਂ ਦਵਾ ਦੇਂਗੀ ਤਾਂ ਠੀਕ ਹੈ, ਨਹੀਂ ਤਾਂ ਮੈਂ ਜੀਵਦਾ ਨਹੀਂ ਰਹਿਣਾ, ਮੈਂ ਤਾਂ ਮਾਰੀ ਜਾਣਾ ਪੈਂਦੇ ਖਾਂ ਦੇ ਸਿਰੇ ਲੱਗ ਜਾਣਾ ਜੇ ਮੈਨੂੰ ਉਹਨੇ ਸਾਰੀਆਂ ਵਸਤੂਆਂ ਨਾ ਦਿੱਤੀਆਂ ਤੇ ਮੈਂ ਮਰ ਮੁੱਕ ਜਾਣਾ ਮੈਂ ਜਿਉਂਦਾ ਨਹੀਂ ਰਹਾਂਗਾ
ਹਮ ਪਠਾਨ ਕੇ ਪੁੱਤ ਸਹਿਨ
ਅਸੀਂ ਪਠਾਨ ਦੇ ਪੁੱਤਰ ਹਾਂ ਮੈਂ ਕੋਈ ਛੋਟੀ ਮੋਟੀ ਕੁੱਲ ਦਾ ਬੰਦਾ ਨਹੀਂ ਮੈਂ ਵੀ ਪਠਾਨ ਦਾ ਪੁੱਤਰ ਹਾਂ
ਜੋ ਪਤਕੂਲੀ ਬਾਤ ਬਣਾਏ
ਜੇ ਕੋਈ ਸਾਡੀ ਮਨਸਾ ਦੇ ਉਲਟ ਗੱਲ ਕਰੇ ਤੇ ਮੈਂ ਜਰ ਨਹੀਂ ਸਕਦਾ ਕਿ ਜਿਹੋ ਜੀ ਮੇਰੇ ਮਨ ਦੀ ਮਨਸਾ ਮੈਂ ਪਠਾਨ ਦਾ ਪੁੱਤਰ ਹਾਂ ਮੇਰੇ ਮਨ ਦੀ ਮਨਸਾ ਤੋਂ ਕੋਈ ਉਲਟ ਕੰਮ ਕਰੇ ਇਹ ਮੈਂ ਸਹਿ ਨਹੀਂ ਸਕਦਾ ਇਹ ਮੈਂ ਕਬੂਲ ਨਹੀਂ ਕਰ ਸਕਦਾ
ਸੁਤ ਸਮ ਮੋਕੋ ਪਿਆਰ ਕਰੋ ਨਿਤ ਯਾ ਤੇ ਛਲ ਕੋ ਜਾਣੇ ਜਾਏ
ਨਾਲੇ ਮੈਨੂੰ ਪੁੱਤਰ ਦੇ ਬਰਾਬਰ ਪਿਆਰ ਕਰਦੇ ਹੋ ਤੁਸੀਂ ਦੋਵੇਂ ਜਣੇ ਇਹ ਸਮਝ ਕੇ ਕਿ ਸਾਡਾ ਪੁੱਤਰ ਹੈ ਇਹ ਜਵਾਈ ਨਹੀਂ ਸਾਡਾ ਪੁੱਤਰ ਹੈ ਪਰ ਪੁੱਤਰ ਸਮਝ ਕੇ ਪਿਆਰ ਤਾਂ ਕਰਦੇ ਹੋ ਪਰ ਮੈਨੂੰ ਇਹ ਅੱਜ ਵੇਖ ਕੇ ਨਾ ਪਿਤਾ ਜੀ ਦੀਆਂ ਗੱਲਾਂ ਸੁਣ ਕੇ ਜਦੋਂ ਉਹਨਾਂ ਨੇ ਮੈਨੂੰ ਇਨਕਾਰ ਕੀਤਾ ਕੱਪੜੇ ਦੇਣ ਤੋਂ ਘੋੜਾ ਦੇਣ ਤੋਂ ਤੇ ਮੈਨੂੰ ਤਾਂ ਏਦਾਂ ਜਾਪਦਾ ਜਿਵੇਂ ਤੁਸੀਂ ਕਪਟ ਹੀ ਕਰਦੇ ਹੋ ਮੇਰੇ ਨਾਲ ਪੁੱਤਰ ਨਹੀਂ ਸਮਝਦੇ ਤੁਸੀਂ ਮੈਨੂੰ ਪੁੱਤਰ ਸਮਝਣ ਦਾ ਟਕਵਾਂਜੀ ਕਰਦੇ ਹੋ ਪਖੰਡ ਹੀ ਕਰਦੇ ਹੋ ਮੈਨੂੰ ਤਾਂ ਇਸ ਤਰ੍ਹਾਂ ਸਮਝ ਆਉਂਦੀ ਹੈ
ਕੋਸ਼ਿਸ਼ ਤੁਰੰਗ ਦਿਓ ਤਬ ਜੀਵਨ
ਹੁਣ ਜੇ ਮੈਨੂੰ ਉਹ ਪੁਸ਼ਾਕ ਤੇ ਘੋੜਾ ਦਿਓਗੇ ਤਾਂ ਮੇਰਾ ਜੀਵਨ ਹੋਵੇਗਾ ਮੈਂ ਤਾਂ ਜਿਉਂਦਾ ਰਹਾਂਗਾ
ਸਾਚੀ ਮੈਂ ਦਿਓ ਸੁਣਾਏ
ਤੇ ਮੈਂ ਸੱਚੀ ਤੇ ਖਰੀ ਗੱਲ ਮਾਤਾ ਤੈਨੂੰ ਸੁਣਾ ਦਿੱਤੀ ਅੱਗੇ ਤੇਰੀ ਮਰਜ਼ੀ ਤੂੰ ਮੈਨੂੰ ਜਿਉਂਦਾ ਰੱਖਣਾ ਚਾਹੁੰਦੀ ਹੈ ਜਾਂ ਮੈਨੂੰ ਮਾਰ ਦੇਣਾ ਚਾਹੁੰਦੀ ਹੈ ਇਹ ਹੁਣ ਤੇਰੀ ਮਰਜ਼ੀ ਹੈ
ਸੰਤ ਸਾਸ ਨੇ ਦੀਨ ਦਿਲਾਸਾ
ਅਸਮਾਨ ਖਾਨ ਦੀਆਂ ਇਹ ਗੱਲਾਂ ਸੁਣ ਕੇ ਦੀ ਸੱਸ ਨੇ ਨੂੰ ਦਿਲਾਸਾ ਦਿੱਤਾ ਅਸਮਾਨ ਖਾਂ ਨੂੰ ਹੌਸਲਾ ਦਿੰਦਿਆਂ ਬੋਲੀ ਕਹਿਣ ਲੱਗੀ
ਇਹ ਸੁਤ ਸਵਾਸ ਨਾ ਲਿਓ ਵਿਸਾਲ
ਬੇਟਾ ਅਸਮਾਨ ਖਾਂ ਏਦਾਂ ਲੰਮੇ ਲੰਮੇ ਹੋਕੇ ਨਾ ਭਰ ਏਦਾਂ ਲੰਮੇ ਲੰਮੇ ਦੀਰਘ ਸਵਾਸ ਨਾ ਲੈ
ਹਮਰੀ ਵਸਤੂ ਸਕਲ ਕੋ ਮਾਲਕ ਤੋ ਹਿਤ ਕਰ ਸੰਚਿਤ ਧਨ ਮਾਲ
ਸਾਡੀਆਂ ਜਿੰਨੀਆਂ ਵਸਤੂਆਂ ਅਸੀਂ ਇਕੱਠੀਆਂ ਕਰਕੇ ਘਰ ਵਿਚ ਰੱਖੀਆਂ ਨੇ ਉਹਨਾਂ ਸਾਰੀਆਂ ਵਸਤੂਆਂ ਦਾ ਬੇਟਾ ਤੂੰ ਹੀ ਤਾਂ ਮਾਲਕ ਹੈ ਹੋਰ ਕੌਣ ਮਾਲਕ ਹੈ ਸਾਡੇ ਘਰ ਵਿਚ ਜੋ ਕੁਝ ਹੈ ਜਿਹੜੀਆਂ ਵਸਤੂਆਂ ਸਾਰੀਆਂ ਜਿਹੜੀਆਂ ਅਤੇ ਜਿਹਦੇ ਮਾਲਕ ਅਸੀਂ ਹਾਂ ਉਹਦਾ ਮਾਲਕ ਤੂੰ ਹੈ ਧਨ ਮਾਲ ਸੰਚਿਤ ਜੋ ਕੁਝ ਵੀ ਇਕੱਠਾ ਕਰਕੇ ਰੱਖਿਆ ਹੋਇਆ ਉਹਦਾ ਮਾਲਕ ਤੂੰ ਹੈ
ਖਾਨੇ ਆਏ ਖਾਨ ਲੈ ਦਿਓ
ਆਣ ਦਿਓ ਖਾਨ ਜੀ ਨੂੰ ਘਰ ਤੇ ਮੈਂ ਤੈਨੂੰ ਉਹ ਕੱਪੜੇ ਵੀ ਲੈ ਦਿਆਂਗੀ ਉਹ ਘੋੜਾ ਵੀ ਲੈ ਕੇ ਦਿਆਂਗੀ
ਕਹਾਂ ਬਸਤਰ ਤੁਰੰਗ ਕਮਾਲ
ਘੋੜੇ ਤੇ ਕੱਪੜਿਆਂ ਦੀ ਕੀ ਗੱਲ ਹੈ ਤੂੰ ਸਾਡੇ ਘਰ ਚ ਜੋ ਕੁਝ ਸਾਰਿਆਂ ਦਾ ਤੂੰ ਮਾਲਕ ਹੈ ਆਵਣ ਦੇ ਤੇਰੇ ਪਿਤਾ ਨੂੰ ਬਾਪੂ ਨੂੰ ਘਰ ਆਉਣ ਦੇ ਖਾਨ ਨੂੰ ਉਹਦੇ ਕੋਲੋਂ ਮੈਂ ਘੋੜਾ ਵੀ ਲੈ ਦਿਆਂਗੀ ਤੇ ਜਿਹੜੇ ਕਮਾਲ ਦੇ ਕੱਪੜੇ ਬਸਤਰ ਵੇਖ ਕੇ ਤੇਰਾ ਮਨ ਖੁਸ਼ ਹੋਇਆ ਉਹ ਕੱਪੜੇ ਵੀ ਤੈਨੂੰ ਲੈ ਕੇ ਦੇ ਦਿਆਂਗੀ
ਹਿਮਕੈ ਨੇਤਰ ਪਹੁੰਚਦੇ ਧੀਰਜ
ਏਦਾਂ ਕਹਿ ਕੇ ਨਾ ਇਹਨੇ ਆਪਣੇ ਗਲ ਚ ਪਾਏ ਪੱਲੂ ਨਾਲ ਇਹ ਆਪਣੇ ਜਵਾਈ ਦੀਆਂ ਅੱਖਾਂ ਪੂੰਝੀਆਂ ਰੋ ਰਿਹਾ ਸੀ ਨਾ ਅਸਮਾਨ ਅੱਖਾਂ ਉਹਦੀਆਂ ਅੱਖਾਂ ਪੂੰਝ ਕੇ ਉਹਨੂੰ ਧੀਰਜ ਦਿੰਦੀ ਹੈ
ਕਰਤੀ ਪਿਆਰ ਪ੍ਰੀਤ ਕੇ ਨਾਲ
ਬੜਾ ਪਿਆਰ ਕਰਦੀ ਆਪਣੇ ਜਵਾਈ ਨੂੰ ਧੀਰਜ ਦਿੰਦਿਆਂ
ਇਤਨੇ ਮੈਂ ਪੈਂਦਾ ਗ੍ਰਹਿ ਆਇਓ ਹਰ ਖਾਵਤ ਬਤਨ ਕਮਲ ਸਮਕੀਨ
ਇਹ ਹਾਲੇ ਗੱਲਾਂ ਕਰ ਹੀ ਰਹੇ ਸੀ ਸੱਸ ਜਵਾਈ ਕਿ ਇਹਨੇ ਨੂੰ ਪੈਂਦੇ ਖਾਂ ਵੀ ਬੜਾ ਖਿੜਿਆ ਹੋਇਆ ਖੁਸ਼ ਹੋਇਆ ਉਹਨੂੰ ਨਹੀਂ ਸੀ ਪਤਾ ਵੀ ਅੱਗੇ ਘਰ ਚ ਕੀ ਹੋਇਆ ਉਹ ਤਾਂ ਬੜਾ ਖੁਸ਼ ਹੋਇਆ ਵੀ ਮੈਨੂੰ ਘੋੜਾ ਮਿਲਿਆ ਹੋਇਆ ਪੁਸ਼ਾਕ ਮਿਲੀ ਹੈ ਖੰਡਾ ਮਿਲਿਆ ਢਾਲ ਮਿਲੀ ਹੈ ਉਹ ਬੜਾ ਖੁਸ਼ ਹੋਇਆ ਪੈਂਦੇ ਖਾਂ ਆਪਣੇ ਘਰ ਵਿਚ ਆਇਆ ਕਮਲ ਦੇ ਫੁੱਲ ਸਮਾਨ ਇਹਦਾ ਚਿਹਰਾ ਖਿੜਿਆ ਹੋਇਆ
ਬੈਠੇ ਉਹ ਪਲੰਘ ਧਰਿਓ ਖਰ ਖੰਡਾ
ਆ ਕੇ ਪਲੰਘੇ ਤੇ ਬੈਠਾ ਤੇ ਪਲੰਘੇ ਤੇ ਬਹਿ ਕੇ ਜਿਹੜਾ ਤਿੱਖਾ ਖੰਡਾ ਸੀ ਨਾ ਇਹਦੇ ਗਾਤਰੇ ਉਹ ਖੰਡਾ ਲਾ ਕੇ ਇਹਨੇ ਸਰਾਣੇ ਰੱਖਿਆ
ਸਿਪਰ ਸਹਿਤ ਬੱਬ ਗਰਮੀ ਚੀਨ
ਫਿਰ ਜਿਹੜੀ ਢਾਲ ਪਾਈ ਹੋਈ ਸੀ ਇਹਨੇ ਮੋਢਿਆਂ ਤੇ ਉਹ ਢਾਲ ਵੀ ਇਹਨੇ ਲਾ ਕੇ ਰੱਖੀ ਕਿਉਂਕਿ ਉਹਦੇ ਕਰਕੇ ਗਰਮੀ ਲੱਗ ਰਹੀ ਸੀ ਉਹ ਢਾਲ ਵੀ ਇਹਨੇ ਲਾ ਕੇ ਰੱਖੀ ਹੈ
ਤੁਰੇ ਉਤਾਰ ਧਰੇ ਸਭ ਤਤ ਛਿਨ
ਫਿਰ ਉਹ ਪੁਸ਼ਾਕ ਜਿਹੜੀ ਗੁਰੂ ਸਾਹਿਬ ਨੇ ਇਹਨੂੰ ਦਿੱਤੀ ਇਹਨੇ ਪਾਈ ਹੋਈ ਸੀ ਉਹ ਪੁਸ਼ਾਕ ਲਾਈ ਉਹ ਪੁਸ਼ਾਕ ਉਹ ਬਸਤਰ ਲਾ ਕੇ ਇਹਨੇ ਤਤ ਛਿਨ ਰੱਖ ਦਿੱਤੇ
ਧਾਰਾ ਅਗਰ ਬਣੇ ਨਿਤ ਦੀਨ
ਪੈਂਦੇ ਖਾਂ ਬਾਹਰ ਭਾਵੇਂ ਬੜਾ ਸੂਰਮਾ ਸੀ ਭਿੜਦੇ ਸਾਨਾ ਨੂੰ ਪੜ ਕੇ ਸਿੰਘਾਂ ਤੋਂ ਪਿੱਛੇ ਨੂੰ ਧਕੇਲ ਦਿੰਦਾ ਸੀ, ਢਾਲ ਚੀਰ ਕੇ ਰੱਖ ਦਿੰਦਾ, ਬੜਾ ਬਲੀ ਸੀ। ਪਰ ਜਦੋਂ ਘਰ ਆਉਂਦਾ ਸੀ, ਘਰ ਵਾਲੀ ਅੱਗੇ ਜੀਜੜੀਆਂ ਕੱਢਦਾ ਸੀ, ਘਰ ਵਾਲੀ ਅੱਗੇ ਦੀਨ ਜਿਹਾ ਬਣ ਕੇ ਰਹਿੰਦਾ ਸੀ। ਬਾਹਰ ਬੜਾ ਬਲੀ ਸੀ, ਬਲਵਾਨ ਸੀ, ਪਰ ਘਰ ਵਾਲੀ ਅੱਗੇ ਇਹਦਾ ਕੋਈ ਜ਼ੋਰ ਤਾਣ ਨਹੀਂ ਸੀ ਚੱਲਦਾ।
ਪ੍ਰਬਲ ਆਏ ਤਬ ਕੰਤ ਸਮੀਪੀ ਕੋਸ਼ਿਸ਼ ਪਿਕਤ ਆਨੰਦ ਕੋ ਲੀਨ।
ਘਰ ਵਾਲੀ ਅੱਗੇ ਦੀਨ ਜਿਹਾ ਹੋਇਆ ਬੈਠਾ, ਪੈਂਦੇ ਖਾਂ 7 ਫੁੱਟਾ ਜਵਾਨ, ਇਹਦੀ ਘਰ ਵਾਲੀ, ਬੜਾ ਪ੍ਰਬਲ ਉਹਦਾ ਜ਼ੋਰ ਚੱਲਦਾ ਪੈਂਦੇ ਖਾਂ ਤੇ, ਹੁਕਮ ਚੱਲਦਾ ਸੀ ਪੈਂਦੇ ਖਾਂ ਤੇ। ਉਹ ਆਈ ਉਸ ਵੇਲੇ ਆਪਣੇ ਪਤੀ ਦੇ ਨੇੜੇ, ਉਹਨੇ ਵੇਖੀ ਉਹ ਪੁਸ਼ਾਕ ਪਈ ਜਿਹੜੀ ਪੈਂਦੇ ਖਾਂ ਨੇ ਲਾਹ ਕੇ ਰੱਖੀ ਸੀ। ਉਹ ਪੁਸ਼ਾਕ ਵੇਖ ਕੇ ਪੈਂਦੇ ਖਾਂ ਦੀ ਘਰ ਵਾਲੀ ਬੜੀ ਖੁਸ਼ ਹੋਈ,
ਕਹਿਤ ਪਹੀ ਇਹ ਗੁਰ ਕੀ ਬਖਸ਼ਿਸ਼।
ਕਹਿਣ ਲੱਗੀ, ਪਤੀ ਦੇਵ ਜੀ, ਆਹ ਜਿਹੜੀਆਂ ਚੀਜ਼ਾਂ ਨੇ ਗੁਰੂ ਦੀਆਂ ਬਖਸ਼ਿਸ਼ਾਂ ਨੇ, ਇਹ ਗੁਰੂ ਨੇ ਤੈਨੂੰ ਬਖਸ਼ਿਸ਼ ਕੀਤੀ ਹੈ।
ਯਾਚਤ ਚੈਤ ਖਾਨੇ ਅਸਮਾਨ।
ਆਹ ਜਿਹੜੇ ਕੱਪੜੇ ਵਸਤਰ ਤੈਨੂੰ ਗੁਰੂ ਨੇ ਦਿੱਤੇ ਨੇ ਨਾ, ਇਹ ਆਪਣਾ ਪੁੱਤਰ ਜਵਾਈ ਅਸਮਾਨ ਖਾਂ ਮੰਗ ਰਿਹਾ। ਅਸਮਾਨ ਖਾਂ ਕਹਿੰਦਾ ਇਹ ਕੱਪੜੇ ਮੈਨੂੰ ਦੇ ਦਿਓ।
ਰੁਦਤ ਕਰੋਤੇ ਹੱਠ ਬਹੁ ਧਾਰਤ।
ਨਾਲੇ ਰੋ ਰਿਹਾ, ਗੁੱਸੇ ਦੇ ਵਿੱਚ ਆਇਆ, ਬੜਾ ਹੱਠ ਧਾਰੀ ਬੈਠਾ, ਬੜਾ ਗੁੱਸੇ ਦੇ ਵਿੱਚ ਅੱਗ ਭੰਬੂਲਾ ਹੋਇਆ ਬੈਠਾ ਅਸਮਾਨ ਖਾਨ।
ਕਹਿ ਕਿ ਖਾਨ ਕੀਨੇ ਅਪਮਾਨ।
ਕਹਿੰਦਾ ਖਾਨ ਨੇ ਮੇਰਾ ਅਪਮਾਨ ਕੀਤਾ, ਕਹਿੰਦਾ ਮੇਰੇ ਸਹੁਰੇ ਨੇ ਮੇਰਾ ਅਪਮਾਨ ਕੀਤਾ, ਨਿਰਾਦਰ ਕੀਤਾ ਹੈ।
ਤੁਝ ਕੋ ਚਿਤ ਨਹੀਂ ਕਰਬੇ।
ਖਾਨ ਸਾਹਿਬ, ਤੁਹਾਨੂੰ ਏਦਾਂ ਥੋੜੀ ਕਰਨਾ ਚਾਹੀਦਾ, ਜਵਾਈਆਂ ਭਾਈਆਂ ਨਾਲ ਏਦਾਂ ਕਰੀਦਾ।
ਅਨਕਵਾਨ ਪੋਤ ਪਠਾਨ।
ਤੇ ਨਾਲੇ ਤੇਰਾ ਜਵਾਈ ਕੋਈ ਸਧਾਰਨ ਬੰਦਾ ਨਹੀਂ ਹੈ, ਉਹ ਵੀ ਪਠਾਨ ਦਾ ਪੁੱਤਰ ਹੈ, ਅਣਖਵਾਨ ਹੈ, ਉਹਦੇ ਅੰਦਰ ਵੀ ਅਣਖ ਹੈ, ਉਹਦੇ ਅੰਦਰ ਵੀ ਗੈਰਤ ਹੈ।
ਸੁਤਾ ਛੋੜ ਕਰ ਗਮਨ ਜਾਏ ਕਿਤ।
ਜੇ ਤੂੰ ਇਹੀ ਹਾਲਤ ਤੇਰੀ ਰਹੀ, ਉਹਨੇ ਤੇਰੀ ਧੀ ਨੂੰ ਇੱਥੇ ਹੀ ਛੱਡ ਜਾਣਾ ਤੇ ਤੇਰੀ ਧੀ ਨੂੰ ਛੱਡ ਕੇ ਕਿਤੇ ਚਲਾ ਜਾਣਾ।
ਤੂੰ ਮੁਸ਼ਕਲ ਤਾਂ ਬਣੇ ਮਾਨ।
ਫਿਰ ਤੇਰੇ ਵਾਸਤੇ ਮੁਸ਼ਕਲ ਬਣ ਜਾਏਗੀ, ਤੇਰੇ ਵਾਸਤੇ ਔਖਾ ਹੋ ਜਾਏਗਾ।
ਗੁਰ ਬਖਸ਼ਿਸ਼ ਦੇ ਮੁਝ ਸੋ ਪਾਖਿਓ ਕੋਸ਼ਿਸ਼ ਇਹੀ ਪੈਰ ਨਿਤ ਆਏ।
ਜਦੋਂ ਇਹਦੀ ਘਰ ਵਾਲੀ ਨੇ ਕਿਹਾ ਨਾ, ਲਿਆ ਇਹ ਕੱਪੜੇ ਦੇ ਦੇ, ਮੈਂ ਅਸਮਾਨ ਖਾਂ ਨੂੰ ਦੇ ਦਿਆਂ, ਤੇ ਪੈਂਦੇ ਖਾਂ ਅੱਗੋਂ ਜਵਾਬ ਦੇ ਕੇ ਕਹਿਣ ਲੱਗਾ ਘਰ ਵਾਲੀ ਨੂੰ, ਕਹਿੰਦਾ ਇਹ ਤਾਂ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਨੇ ਕੱਪੜੇ ਬਖਸ਼ਿਸ਼ ਕਰਦਿਆਂ ਹੋਇਆਂ ਮੈਨੂੰ ਕਿਹਾ ਕਿ ਪੈਂਦੇ ਖਾਂ ਜਦੋਂ ਤੂੰ ਸਾਡੇ ਦਰਬਾਰ ਚ ਚੱਲ ਕੇ ਆਉਣਾ, ਆਹ ਕੱਪੜੇ ਪਾ ਕੇ ਆਉਣਾ, ਇਹ ਵਸਤਰ ਪਾ ਕੇ ਸਾਡੇ ਦਰਬਾਰ ਵਿੱਚ ਆਉਣਾ।
ਹਾਏ ਪਰ ਚੜੋ ਅਖੇਰ ਕਰੋ ਜਬ ਯਾ ਤੇ ਅਬ ਨਾ ਦਿਓ ਕੁਛ ਜਾਏ।
ਘੋੜੇ ਦੀ ਵੀ ਗੱਲ ਉਹਨਾਂ ਨੇ ਕਹਿ ਕੇ ਭੇਜਿਆ ਕਿ ਘੋੜੇ ਤੇ ਵੀ ਤੂੰ ਹੀ ਚੜਨਾ, ਇਹਦੇ ਤੇ ਚੜ ਕੇ ਤੂੰ ਸ਼ਿਕਾਰ ਖੇਡਣ ਵਾਸਤੇ ਜਾਣਾ, ਇਸ ਕਰਕੇ ਭਾਗਵਾਨੇ ਨਾ ਤਾਂ ਮੈਂ ਕੱਪੜੇ ਦੇ ਸਕਦਾ ਅਸਮਾਨ ਖਾਂ ਨੂੰ, ਤੇ ਨਾ ਹੀ ਮੈਂ ਘੋੜਾ ਦੇ ਸਕਦਾ।
ਕੇਤਕ ਦਿਨ ਮੈਂ ਕਰ ਪ੍ਰਸੰਨ ਗੁਰ।
ਕਹਿੰਦਾ ਕੁਝ ਦਿਨ ਟਿਕ ਜੇ, ਹਾਲੇ ਅੱਜ ਤਾਂ ਆਏ ਨੇ, ਕੁਝ ਦਿਨ ਟਿਕਾ ਰੱਖੇ, ਕੁਝ ਦਿਨ ਤੱਕ ਮੈਂ ਗੁਰੂ ਸਾਹਿਬ ਨੂੰ ਪ੍ਰਸੰਨ ਕਰ ਲਵਾਂ।
ਇਸ ਲਈ ਸਭ ਦਿਓ ਬਣਾਏ।
ਫਿਰ ਮੈਂ ਉਹਨਾਂ ਕੋਲੋਂ ਆਗਿਆ ਲੈ ਲਵਾਂਗਾ, ਕੁਝ ਦਿਨ ਤਾਂ ਮੈਨੂੰ ਪਾ ਕੇ ਜਾਣ ਦਿਓ ਨਾ, ਉਹਨਾਂ ਦਾ ਹੁਕਮ ਮੰਨਣ ਦਿਓ, ਕੁਝ ਦਿਨਾਂ ਬਾਅਦ ਉਹਨਾਂ ਕੋਲੋਂ ਆਗਿਆ ਲੈ ਕੇ ਮੈਂ ਇਸ ਚੀਜ਼ਾਂ ਅਸਮਾਨ ਖਾਂ ਨੂੰ ਦੇ ਦਿਆਂਗਾ।
ਬਾਲਕ ਮੂਡ ਨ ਜਾਣੈ ਬੁੱਧ ਕੋ।
ਇਹ ਤਾਂ ਬੱਚਾ ਆ, ਮੂਰਖ ਹੈ, ਬਾਲ ਬੁੱਧੀ ਕਰਕੇ ਹੱਠ ਕਰ ਰਿਹਾ, ਮੂਰਖ ਹੈ, ਇਹ ਕੁਝ ਨਹੀਂ ਜਾਣਦਾ, ਇਹਨੂੰ ਸਿਆਣਪ ਦੀ ਗੱਲ ਦਾ ਨਹੀਂ ਪਤਾ।
ਇੱਕ ਹੱਠ ਕੋ ਮਨ ਮੈਂ ਉਪਜਾਏ।
ਬਸ ਇੱਕ ਹੱਠ ਕਰੀ ਜਾ ਰਿਹਾ ਮਨ ਦੇ ਵਿੱਚ।
ਜਿਸ ਗੁਰ ਤੇ ਨਿਤ ਵਸਤ ਅਮੋਲਕ ਕਿਮਤਿਨ ਕੋ ਕੈਬੋ ਨੈ ਮਾਨ।
ਜਿਹੜੇ ਗੁਰੂ ਨੇ ਮੈਨੂੰ ਇਹ ਅਮੋਲਕ ਵਸਤੂਆਂ ਦਿੱਤੀਆਂ ਤੇ ਇੱਕ ਵਾਰ ਨੀ ਨੇਤੀ ਦਿੰਦੇ ਨੇ, ਐਸੇ ਗੁਰੂ ਦਾ ਕਹਿਣਾ ਭਲਾ ਮੈਂ ਕਿਉਂ ਨਾ ਮੰਨਾ, ਐਸੇ ਗੁਰੂ ਨੇ ਜੋ ਮੈਨੂੰ ਹੁਕਮ ਕੀਤਾ ਉਹ ਮੈਂ ਕਿਉਂ ਨਾ ਮੰਨਾ, ਮੇਰਾ ਵੀ ਫਰਜ਼ ਬਣਦਾ ਐਸੇ ਗੁਰੂ ਦਾ ਬਚਨ ਮੰਨਣਾ ਜਿਹੜੇ ਗੁਰੂ ਨੇ ਮੈਨੂੰ ਇਹ ਅਮੋਲਕ ਚੀਜ਼ਾਂ ਦਿੱਤੀਆਂ ਨੇ।
ਕਹੋ ਭਾਰ ਜਾ ਕਿਆ ਮੁੱਖ ਭਖਤ ਮੈਂ ਦਮਾਦ ਕੀ ਕਰੈ ਪਛਾਣ।
ਅੱਗੋਂ ਫੇਰੇ ਦੀ ਘਰ ਵਾਲੀ ਬੋਲੀ, ਕਹਿਣ ਲੱਗੀ ਖਾਨ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਆਪਣੇ ਮੂੰਹ ਤੋਂ, ਆਪਣੇ ਦਮਾਦ ਦੀ ਤੁਸੀਂ ਪਹਿਚਾਣ ਨਹੀਂ ਕਰਦੇ, ਤੁਸੀਂ ਪਛਾਣਦੇ ਨੀ, ਤੁਹਾਡਾ ਜਵਾਈ ਕਿੰਨਾ ਕੁਰਖਤ ਸੁਭਾਅ ਦਾ ਧਾਰਨੀ ਹੈ।
ਬਨੈ ਫਕੀਰ ਜਾਏ ਮਰ ਕਹਿ ਦੋ।
ਉਹਨੇ ਗੱਲ ਕਹਿ ਦਿੱਤੀ ਹੈ, ਉਹ ਕਹਿੰਦਾ ਜਾਂ ਤਾਂ ਮੈਂ ਫਕੀਰ ਬਣ ਕੇ ਟੁਰ ਜਾਣਾ ਤੇ ਜਾਂ ਮੈਂ ਮਰ ਮੁੱਕ ਜਾਣਾ।
ਤੂੰ ਸ਼ੋਭਾ ਬਣ ਪਾਏ ਜਾਨ,
ਜੇ ਉਹ ਫਕੀਰ ਬਣ ਕੇ ਟੁਰ ਗਿਆ ਜਾਂ ਮਰ ਗਿਆ ਤੇ ਫਿਰ ਤੇਰੀ ਕੀ ਸ਼ੋਭਾ ਹੋਏਗੀ ਜਗਤ ਵਿਚ? ਖਾਨ ਜੀ, ਫਿਰ ਤੁਹਾਡੀ ਕਾਹਦੀ ਸ਼ੋਭਾ ਹੋਵੇਗੀ? ਸੰਸਾਰ ਵਿਚ ਕੀ ਵਡਿਆਈ ਹੋਵੇਗੀ?
ਸੁੱਤਾ ਤਰਨ ਪਿਕ ਹੋਏ ਮਰਨ ਤਵ ਕਹਾਂ ਰਹਿ ਗੋਕੁਲ ਕਾਨ।
ਤੇ ਤੇਰੀ ਜਵਾਨ ਲੜਕੀ ਘਰ ਦੇ ਵਿਚ ਬੈਠੀ ਰਹੇਗੀ, ਉਹਨੂੰ ਵੇਖ ਵੇਖ ਕੇ ਫਿਰ ਰੋਈ ਜਾਈ ਹੋਕੇ ਭਰ ਭਰ ਕੇ, ਫਿਰ ਤੇਰੀ ਕਿਹੜੀ ਕੁੱਲ ਦੀ ਕਾਣ ਰਹਿ ਜਾਏਗੀ? ਤੇਰੀ ਕੁੱਲ ਦੀ ਕਿਹੜੀ ਵਡਿਆਈ ਰਹਿ ਜਾਏਗੀ?
ਹਿਮ ਕਹਿ ਝਿੜਕਿਓ ਖਾਨ ਕਰੋ ਬੁੱਧ,
ਇਹ ਕਹਿ ਕੇ ਕਹਿੰਦੀ ਖਾਨ ਜੀ ਝਿੜਕਣ ਲੱਗ ਪਈ, ਉਹਦਾ ਜ਼ੋਰ ਜੋ ਚੱਲਦਾ ਸੀ ਪੈਂਦੇ ਖਾਂ ਤੇ, ਝਿੜਕ ਕੇ ਕਹਿੰਦੀ ਆ ਖਾਨ ਜੀ ਹੋਸ਼ ਕਰੋ ਹੋਸ਼, ਸੋਚੋ ਕੁਝ ਦਿਮਾਗ ਦੇ ਨਾਲ, ਜੇ ਜਵਾਈ ਵਿਗੜ ਗਿਆ ਤੇ ਕੀ ਇੱਜ਼ਤ ਰਹਿ ਜਾਏਗੀ ਤੁਹਾਡੀ ਘਰ ਦੇ ਵਿਚ?
ਮਸਤਰ ਸਰਾਣੇ ਲੀਏ ਉਚਾਏ,
ਉਹਨੇ ਉਹ ਕੱਪੜੇ ਸਰਾਣੇ ਦੇ ਉੱਤੇ ਰੱਖੇ ਹੋਏ ਸੀ ਪੈਂਦੇ ਖਾਂ ਨੇ ਲਾ ਕੇ, ਇਹਦੀ ਘਰ ਵਾਲੀ ਨੇ ਉਹ ਕੱਪੜੇ ਸਰਾਣੇ ਤੋਂ ਚੁੱਕ ਲਏ।
ਨਿਤ ਗੁਰ ਠਿਗ ਤੇ ਬਖਸ਼ਿਸ਼ ਪਾਵਤ ਕਹਾਂ ਇਸ ਬਿਨ ਜੀਓ ਨਾ ਜਾਏ।
ਕੱਪੜੇ ਚੁੱਕਦਿਆਂ ਚੁੱਕਦਿਆਂ ਬੋਲੀ ਪੈਂਦੇ ਖਾਂ ਦੀ ਘਰ ਵਾਲੀ, ਕਹਿੰਦੀ ਹੈ ਕਹਿੰਦੀ ਰੋਜ਼ ਗੁਰੂ ਕੋਲੋਂ ਬਖਸ਼ਿਸ਼ਾਂ ਲੈਣਾ, ਇਹਨਾਂ ਬਿਨਾਂ ਮਰਿਆ ਜਾਂਦਾ, ਇਹਨਾਂ ਜੇ ਅੱਜ ਆਹ ਕੱਪੜੇ ਨਾ ਪਾਏਗਾ ਤੇ ਤੂੰ ਮਰ ਚੱਲਿਆ, ਕੀ ਹੋ ਚੱਲਿਆ ਤੈਨੂੰ, ਰੋਜ਼ ਗੁਰੂ ਕੋਲੋਂ ਇੰਨੀਆਂ ਬਖਸ਼ਿਸ਼ਾਂ ਲੈ ਕੇ ਆਉਣਾ।
ਪਾਪ ਤੋਂ ਹੱਥ ਕਹਾਂ ਤੂੰ ਕਰਤੇ।
ਉਸ ਵੇਲੇ ਜਦੋਂ ਇਹਨੇ ਕੱਪੜਿਆਂ ਨੂੰ ਹੱਥ ਪਾਇਆ ਨਾ ਤੇ ਪੈਂਦੇ ਖਾਂ ਬੋਲਿਆ, ਕੀ ਕਰਦੀ ਆ ਤੂੰ, ਆ ਕੱਪੜਿਆਂ ਨੂੰ ਹੱਥ ਕਿਉਂ ਪਾਉਣੀ? ਪੈਂਦੇ ਖਾਂ ਬੋਲਿਆ,
ਖਾਨ ਬਿਗਾੜਤ ਕਾਹੇ,
ਕਿਉਂ ਤੂੰ ਇਹੋ ਜਿਹਾ ਕੰਮ ਰੋਜੀ ਦਾ ਖਾਨ ਵਿਗਾੜ ਰਹੀ ਹੈ?
ਕਰਤੇ ਤਜੈ ਨਾ ਪੈਂਦਾ ਪੁਸ਼ਿਸ਼।
ਪੈਂਦੇ ਖਾਂ ਛੱਡਦਾ ਨੀ ਕੱਪੜੇ, ਉਹ ਵੀ ਖਿੱਚਦਾ, ਉਧਰ ਉਹਦੀ ਘਰ ਵਾਲੀ ਵੀ ਖਿੱਚਦੀ ਹੈ।
ਛੀਨਤ ਦਾਰਾ ਮੁਖ ਮੁਸਕਾਏ,
ਪਰ ਪੈਂਦੇ ਖਾਂ ਦੀ ਘਰ ਵਾਲੀ ਥੋੜਾ ਜਿਹਾ ਮੁਸਕੁਰਾਉਂਦੀ ਮੁਸਕੁਰਾਉਂਦੀ ਨਾਲੇ ਹੱਸਦੀ ਵੀ ਹੈ, ਤੇ ਹੱਸਦੀ ਹੱਸਦੀ ਨੇ ਪੈਂਦੇ ਖਾਂ ਦੇ ਕੋਲੋਂ ਕੱਪੜੇ ਖੋ ਹੀ ਲਏ।
ਝਟਕ ਹੱਥ ਪਰ ਝਟ ਪਟ ਛੀਨੇ, ਇਸਤਰੀ ਜਿੱਤ ਤੇ ਕਹਿਓ ਨਾ ਜਾਏ।
ਝਟਕਾ ਮਾਰ ਕੇ ਨਾ ਪੈਂਦੇ ਖਾਂ ਦੇ ਹੱਥੋਂ ਉਹਨੇ ਕੱਪੜੇ ਖੋ ਲਏ। ਇਸਤਰੀ ਜਿੱਤ ਸੀ ਨਾ, ਇਸਤਰੀ ਨੇ ਜਿੱਤਿਆ ਹੋਇਆ ਸੀ ਪੈਂਦੇ ਖਾਂ ਨੂੰ, ਇਹਦੇ ਕੋਲੋਂ ਅੱਗੋਂ ਕੁਝ ਕਿਹਾ ਨੀ ਗਿਆ, ਉਹਨੂੰ ਤਾੜਿਆ ਨੀ ਗਿਆ ਵੀ ਤੂੰ ਕਿਉਂ ਕੱਪੜੇ ਖੋਨੀ, ਕਿਉਂ ਉਹਨੂੰ ਦੇਨੀ ਹੈ, ਅੱਗੋਂ ਰੋਕ ਨੀ ਸਕਿਆ ਕਿਉਂਕਿ ਇਸਤਰੀ ਦੇ ਅੱਗੇ ਇਹਦਾ ਜ਼ੋਰ ਨੀ ਸੀ ਚੱਲਦਾ।
ਜੀ ਨਾ ਕਰੇ ਸੋ ਪੱਟ ਕੇ ਠੱਟ ਤੇ ਲੋਹਾ ਸਹਿ ਨਹੀਂ ਤਜ ਥਾਏ।
ਕਹਿੰਦੇ ਜੇ ਜੰਗ ਦੇ ਮੈਦਾਨ ਚ ਕਿਤੇ ਪੈਂਦਾ ਲੜੇ ਕਿਸੇ ਬਹਾਦਰ ਯੋਧੇ ਨਾਲ ਤੇ ਸ਼ਸਤਰਾਂ ਤੋਂ ਨਾ ਕੱਟਿਆ ਜਾਏ, ਜੋ ਸ਼ਸਤਰ ਨਾਲ ਮਾਰਨਾ ਚਾਹੇ ਤੇ ਪੈਂਦੇ ਖਾਂ ਨੂੰ ਸ਼ਸਤਰ ਨਾਲ ਨੀ ਕੱਟ ਸਕਦਾ, ਨਾ ਇਹ ਆਪਣੀ ਥਾਂ ਤੋਂ ਤੱਜ ਕੇ ਜਗ੍ਹਾ ਜਾ ਸਕਦਾ।
ਸੋ ਨਰ ਅਬਲਾ ਮਿਰਦੁਲ ਜੀਤ ਕਰ ਬਸੀ ਬਣਾਏ ਲੇਤ ਸਤ ਭਾਏ।
ਇਹੋ ਜਿਹਾ ਬਲੀ ਬੰਦਾ ਹੋਵੇ ਜਿਹੜਾ ਜੰਗ ਚ ਨੀ ਜਿੱਤਿਆ ਜਾਂਦਾ, ਉਹਨੂੰ ਇਸਤਰੀ ਆਪਣੇ ਕੋਮਲ ਜੇ ਸੁਭਾਅ ਦੇ ਨਾਲ ਉਸੇ ਵੇਲੇ ਜਿੱਤ ਲੈਂਦੀ ਹੈ। ਜਿਹੜਾ ਜੰਗ ਦੇ ਮੈਦਾਨ ਚ ਨੀ ਜਿੱਤਿਆ ਜਾਂਦਾ, ਉਹਨੂੰ ਇਸਤਰੀ ਆਪਣੇ ਕੋਮਲ ਜੇ ਸੁਭਾਵ ਦੇ ਨਾਲ ਜਿੱਤ ਕੇ ਫਤਿਹ ਕਰ ਲੈਂਦੀ ਹੈ। ਇਸੇ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੇ ਕਰੈਕਟਰ ਨੂੰ ਉੱਚਾ ਸੁੱਚਾ ਕਰਨ ਵਾਸਤੇ ਚਰਿੱਤਰੋਪਖਿਆਨ ਦੀ ਬਾਣੀ ਉਚਾਰਨ ਕੀਤੀ ਹੈ ਕਿ ਮੇਰਾ ਖਾਲਸਾ ਕਿਤੇ ਇਹਨਾਂ ਦੇ ਦਾਵ ਭਾਵ ਥੱਲੇ ਆ ਕੇ ਆਪਣੇ ਜੀਵਨ ਤੋਂ ਨਾ ਡਿੱਗ ਜਾਏ। ਮਹਾਰਾਜ ਜੀ ਜਾਣਦੇ ਸਨ ਕਿ ਮੇਰਾ ਖਾਲਸਾ ਜੰਗ ਦੇ ਮੈਦਾਨ ਚ ਜਿੱਤਿਆ ਨਹੀਂ ਜਾਣ ਵਾਲਾ, ਸੂਰਮੈ ਬਹਾਦਰ ਹੈ, ਪਰ ਕੋਈ ਇਸਤਰੀ ਆ ਕੇ ਧੋਖਾ ਦੇ ਕੇ ਮੇਰੇ ਸਿੰਘ ਨੂੰ ਕਰੈਕਟਰ ਤੋਂ ਨਾ ਸੁੱਟ ਦੇਵੇ। ਇਸ ਕਰਕੇ ਸਤਿਗੁਰਾਂ ਨੇ ਚਰਿੱਤਰੋਪਖਿਆਨ ਦੀ ਬਾਣੀ ਵੀ ਉਚਾਰਨ ਕੀਤੀ ਹੈ। ਇੱਥੇ ਭਾਈ ਸੰਤੋਖ ਸਿੰਘ ਜੀ ਦੱਸ ਰਹੇ ਨੇ, ਕਹਿੰਦੇ ਜਿਹੜਾ ਸੂਰਮਾ ਜੰਗ ਦੇ ਮੈਦਾਨ ਚ ਨਹੀਂ ਜਿੱਤਿਆ ਜਾਂਦਾ, ਉਹਨੂੰ ਇੱਕ ਇਸਤਰੀ ਆਪਣੇ ਮਿਰਦਲ ਸੁਭਾਅ ਨਾਲ ਜਿੱਤ ਕੇ ਆਪਣੇ ਵਸ ਕਰ ਲੈਂਦੀ ਹੈ।
ਨੀਚ ਗਰੀਬ ਗੁਰ ਤੇ ਦਿਸ਼ ਤੇ ਚਿੰਤਤ ਮਿਲੋ ਜਬੈ ਕਿਆ ਕੌਂਤ ਦਾਏ।
ਇਹਨੇ ਧੌਣ ਨੀਵੀਂ ਕਰ ਲਈ ਪੈਂਦੇ ਖਾਂ ਨੇ, ਸਿਰ ਨੀਵਾਂ ਕਰ ਲਿਆ, ਗੁਰੂ ਸਾਹਿਬ ਵੱਲੋਂ ਚਿੰਤਤ ਹੋ ਰਿਹਾ, ਸੋਚਦਾ ਜਦੋਂ ਸਤਿਗੁਰੂ ਜੀ ਪੁੱਛਣਗੇ ਤੇ ਮੈਂ ਉਹਨਾਂ ਨੂੰ ਕੀ ਜਵਾਬ ਦਿਆਂਗਾ, ਉਹਨਾਂ ਨੂੰ ਕੀ ਕਹਾਂਗਾ।
ਬੈਠੇ ਉਰੇ ਓ ਬਿਸੂਰਤ ਮੂਰਖ ਕਿਸ ਪ੍ਰਕਾਰ ਨੇ ਬਣਿਓ ਉਪਾਏ।
ਬੈਠਾ ਝੂਰਦਾ ਰਿਹਾ ਮਨ ਦੇ ਵਿਚ, ਪਰ ਇਹਦਾ ਕੋਈ ਉਪਾਅ ਪੈਂਦੇ ਖਾਂ ਦਾ ਨਹੀਂ ਚੱਲ ਸਕਿਆ।
ਖਾਂ ਅਸਮਾਨ ਸਾਸ ਤੇ ਲੇ ਕਰ ਹਿਰਤ ਰਿਓ ਹਿਰਦੈ ਰਖਾਏ।
ਉਧਰ ਅਸਮਾਨ ਖਾਂ ਨੇ ਉਹ ਕੱਪੜੇ ਆਪਣੀ ਸੱਸ ਦੇ ਹੱਥੋਂ ਲੈ ਲਏ, ਬੜਾ ਖੁਸ਼ ਹੋਇਆ, ਬੜਾ ਪ੍ਰਸੰਨ ਹੋਇਆ ਅਸਮਾਨ ਖਾਂ ਉਹ ਕੱਪੜੇ ਲੈ ਕੇ ਵੇਖ ਕੇ ਖੁਸ਼ ਹੋਇਆ
ਨਹਿਨ ਬਿਲੋ ਕੇ ਬਸਤਰ ਕਮੂ ਅਸ ਕਹਾ ਪੈਰ ਬੋ ਮੈਂ ਤਿਸੇ ਆਏ
ਕਹਿੰਦੇ ਅਸਮਾਨ ਖਾਂ ਨੇ ਕਦੇ ਕੱਪੜੇ ਇਹੋ ਜਿਹੇ ਸੁਣੇ ਤੱਕ ਨਹੀਂ ਸੀ ਵੇਖੇ ਤੱਕ ਨਹੀਂ ਸੀ ਪੌਣੇ ਤਾਂ ਇੱਕ ਪਾਸੇ ਰਹੇ ਇਹੋ ਜਿਹੇ ਕੀਮਤੀ ਕੱਪੜੇ ਪਹਿਲੀ ਵਾਰ ਅਸਮਾਨ ਖਾਂ ਨੂੰ ਵੇਖਣ ਤੇ ਪਾਉਣ ਨੂੰ ਮਿਲੇ ਨੇ
ਚੀਰਾ ਛੋਰਦਾਰ ਸਿਰ ਬੰਦਿਓ ਕੋਸ਼ਿਸ਼ ਪੈਰੀ ਅੰਗ ਸਜਾਏ
ਉਸੇ ਵੇਲੇ ਨੇ ਚੀਰਾ ਚੋਰ ਕੇ ਉਹਦਾ ਪੱਲਾ ਜਿਹਾ ਛੱਡ ਕੇ ਸਿਰ ਤੇ ਬੰਨ ਲਿਆ ਤੇ ਜਿਹੜੀ ਉਹ ਪੁਸ਼ਾਕ ਸੀ ਉਹ ਅਸਮਾਨ ਖਾਂ ਨੇ ਉਸੇ ਵੇਲੇ ਆਪਣੇ ਸਰੀਰ ਤੇ ਪਾ ਲਈ
ਖੜਗ ਸਿਪਰ ਕੋ ਤਾਂ ਛਿੰਨ ਲਗਾਏ ਕਰ ਵਹਿਰ ਫਿਰਿਓ ਸਭ ਗ੍ਰਾਮ ਦਿਖਾਏ
ਫਿਰ ਉਹ ਜਿਹੜਾ ਖੰਡਾ ਸੀ ਨਾ ਉਹ ਖੰਡਾ ਵੀ ਗਾਤਰੇ ਪਾ ਲਿਆ ਢਾਲ ਵੀ ਚੁੱਕ ਲਈ ਕੱਪੜੇ ਪਹਿਲਾਂ ਖੋਹ ਲਏ ਘਰ ਵਾਲੀ ਨੇ ਢਾਲ ਤੇ ਕਿਰਪਾਨ ਤੇ ਆ ਖੰਡਾ ਤੇ ਢਾਲ ਪਈ ਹੋਈ ਉਹ ਵੀ ਜਾ ਕੇ ਨੇ ਚੁੱਕ ਲਈ ਉਹ ਆਪਣੇ ਸਰੀਰ ਤੇ ਪਾ ਕੇ ਫਿਰ ਪਿੰਡ ਚ ਟੁਰਿਆ ਲੋਕਾਂ ਨੂੰ ਵਿਖਾਉਣ ਵਾਸਤੇ ਆਪਣੇ ਪਾਏ ਹੋਏ ਕੱਪੜਿਆਂ ਦੀ ਟੋਰ ਵਿਖਾਣ ਲਈ ਟੁਰ ਪਿਆ
ਪੈਂਦਾ ਬਹੁਤ ਬਿਸੂਰਤ ਬਿਸਮਿਓ
ਪੈਂਦੇ ਖਾਂ ਬੜਾ ਝੂਰਦਾ ਤੇ ਹੈਰਾਨ ਹੁੰਦਾ ਹੈ
ਪੀਓ ਨਾ ਪਾਣੀ ਭੋਜ ਨਾ ਖਾਏ
ਪੈਂਦੇ ਖਾਂ ਨੇ ਨਾ ਪਾਣੀ ਪੀਤਾ ਚਿੰਤਾ ਵਿਚ ਨਾ ਰੋਟੀ ਖਾਧੀ
ਪਰ ਉਹ ਨਿਸਾ ਮੈਂ ਚਿੰਤਾ ਕੇ ਬਸ
ਚਿੰਤਾ ਦੇ ਬਸ ਹੋ ਕੇ ਰਾਤ ਨੂੰ ਪਿਆ ਰਿਹਾ ਪੈਂਦੇ ਖਾਂ
ਨਹੀਂ ਬਿਲੋਚਨ ਨਿੰਦਰਾ ਪਾਏ
ਸਾਰੀ ਰਾਤ ਇਹਨੂੰ ਨੀਂਦ ਨੀ ਆਈ ਵੀ ਮੈਂ ਗੁਰੂ ਸਾਹਿਬ ਨੂੰ ਕੀ ਜਵਾਬ ਦਿਆਂ
ਜਾਗਤ ਹੀ ਪ੍ਰਭਾਤ ਹੋਏ ਆਏ
ਜਾਗਦਿਆਂ ਜਾਗਦਿਆਂ ਹੀ ਦਿਨ ਚੜ ਗਿਆ
ਰੋਗਾ ਤਰ ਸਮ ਪੋਡਰ ਆਏ
ਪਰ ਉੱਠਿਆ ਨਹੀਂ ਪੈਂਦੇ ਖਾਂ ਜਿਵੇਂ ਕੋਈ ਰੋਗੀ ਹੁੰਦਾ ਨਾ ਪਿਆ ਬਿਮਾਰ ਆਦਮੀ ਓਦਾਂ ਬਿਮਾਰਾਂ ਵਾਂਗ ਪਿਆਰਾ ਪੈਂਦੇ ਖਾਂ ਸਵੇਰੇ ਵੀ ਨਹੀਂ ਉੱਠਿਆ ਦਿਨ ਚੜਿਆ
ਪ੍ਰਾਤ ਜਾਨ ਅਸਮਾਨ ਖਾਨ ਤਬ ਕਰ ਸ਼ਨਾਨ ਪੋਸ਼ਿਸ਼ ਪੈਰ ਅੰਤ
ਉਧਰ ਪੈਂਦੇ ਖਾਂ ਦੇ ਜਵਾਈ ਅਸਮਾਨ ਖਾਂ ਨੇ ਜਦੋਂ ਦਿਨ ਚੜਿਆ ਨਾ ਉਹਨੇ ਨਹਾ ਧੋ ਕੇ ਚੰਗੀ ਤਰ੍ਹਾਂ ਇਸ਼ਨਾਨ ਪਾਣੀ ਕਰਕੇ ਫਿਰ ਉਹ ਕੱਪੜੇ ਸਜਾ ਕੇ ਆਪਣੇ ਸਰੀਰ ਤੇ ਪਾਏ ਚੰਗੀ ਤਰ੍ਹਾਂ ਸਰੀਰ ਤੇ ਪੁਸ਼ਾਕ ਧਾਰਨ ਕੀਤੀ
ਚੀਰਾ ਛੋਰਦਾਰ ਸਿਰ ਸਜ ਕੇ ਜ਼ਰੀਦਾਰ ਪਾਚੇ ਲੜਕੰਤ
ਬੜਾ ਸੋਹਣਾ ਚੀਰਾ ਸਿਰ ਤੇ ਬੰਨਿਆ ਤੇ ਸਿਰ ਦੇ ਉੱਤੇ ਬੜੀ ਸੋਹਣੀ ਪੱਗ ਜਿਹੜੀ ਚੀਰੇ ਵਾਲੀ ਸੀ ਉਹ ਸਿਰ ਦੇ ਉੱਤੇ ਬੰਨ ਲਈ ਜਰੀਦਾਰ ਪੱਲਾ ਜਿਹੜਾ ਉਹ ਪਿਛਲੇ ਪਾਸੇ ਲਟਕਦਾ ਹੈ
ਖੰਡਾ ਸਿਪਰ ਲਗਾਏ ਅੰਗ ਤੋਂ
ਤੇ ਫਿਰ ਖੰਡਾ ਤੇ ਢਾਲ ਵੀ ਗਾਤਰੇ ਸਜਾ ਲਏ
ਦਿਕ ਸ਼ੋਭਾ ਤਨ ਮਨ ਰਖੰਤ
ਬੜੀ ਸ਼ੋਭਾ ਹੋਈ ਅਸਮਾਨ ਖਾਂ ਨੇ ਬੜਾ ਸਰੀਰ ਸਜਾਇਆ ਕੱਪੜੇ ਬੜੇ ਸਜੇ ਨੇ ਫੱਬੇ ਨੇ ਅਸਮਾਨ ਖਾਂ ਨੂੰ
ਪੈਂਦੇ ਖਾਨ ਕੇ ਬਿਨਾ ਬੂਝਬੇ ਹੈ ਪਰ ਰੀਨ ਪਾਏ ਦੁਤਵੰਤ
ਪੈਂਦੇ ਖਾਂ ਤੇ ਬਿਮਾਰਾਂ ਵਾਂਗਰ ਹੀ ਪਿਆ ਰਿਹਾ ਉੱਠਿਆ ਹੀ ਨਹੀਂ ਇਹਨੇ ਪਾ ਕੇ ਨਾ ਕੱਪੜੇ ਢਾਲ ਖੰਡਾ ਲੈ ਕੇ ਪੈਂਦੇ ਖਾਂ ਤੂੰ ਬਿਨਾਂ ਪੁੱਛਿਆ ਹੀ ਬਾਹਰ ਗਿਆ ਇਹਨੇ ਜਾ ਕੇ ਘੋੜੇ ਤੇ ਕਾਠੀ ਵੀ ਪਾ ਲਈ ਉਹ ਘੋੜੇ ਤੇ ਜਿਹੜਾ ਸਤਿਗੁਰਾਂ ਦਿੱਤਾ ਸੀ ਉਸ ਘੋੜੇ ਤੇ ਜਾ ਕੇ ਇਹਨੇ ਕਾਠੀ ਵੀ ਬਿਨਾਂ ਪੁੱਛਿਆ ਪਾ ਲਈ
ਕਰ ਚਿਤ ਚੌਂਪ ਰੋ ਭਇਓ ਹੈ
ਔਰ ਬੜੇ ਚੌਂਪ ਤੇ ਚਾਓ ਨਾਲ ਉਸ ਘੋੜੇ ਤੇ ਸਵਾਰ ਹੋ ਗਿਆ
ਵਹਿਰੇ ਖੇਰ ਕਰਨ ਕੋ ਚਾਲ
ਸ਼ਿਕਾਰ ਖੇਡਣ ਵਾਸਤੇ ਟੁਰ ਪਿਆ ਬਾਹਰ ਨੂੰ
ਮੁਦਤ ਪੰਡਾਵਤ ਕਮੋ ਭਜਾਵਤ
ਖੁਸ਼ ਹੁੰਦਾ ਘੋੜੇ ਨੂੰ ਕਦੇ ਭਜਾਉਂਦਾ ਕਦੇ ਸਹਿਜੇ ਸਹਿਜੇ ਟੋਰਦਾ
ਜਿਸ ਮੈਂ ਗੁਣ ਚਪਲਾਏ ਵਿਸਾਲ
ਘੋੜਾ ਵਾਕਈ ਬੜਾ ਗੁਣੀ ਸੀ ਬੜਾ ਚਪਲ ਤੇ ਚੰਚਲ ਹੈ
ਮਨ ਮੈਂ ਗਇਓ ਫਿਰਿਓ ਇਸ ਉਤਕੂ
ਜੰਗਲ ਵਿਚ ਫਿਰਦਾ ਰਿਹਾ ਇਧਰ ਉਧਰ ਜਾ ਕੇ ਸ਼ਿਕਾਰ ਖੇਡਣ ਲਈ
ਖੋਜਿਤ ਮ੍ਰਿਗਨ ਬੇਅੰਗਨ ਜਾਲ
ਇਹਨੇ ਜੰਗਲ ਦੇ ਵਿਚ ਜਾ ਕੇ ਹਿਰਨਾਂ ਦੀਆਂ ਡਾਰਾਂ ਵੇਖੀਆਂ ਉਹਨਾਂ ਦਾ ਸ਼ਿਕਾਰ ਖੇਡਣ ਵਾਸਤੇ ਪਿੱਛੇ ਘੋੜਾ ਦੁੜਾਇਆ
ਬਹੁ ਫਿਰ ਕਰ ਇੱਕ ਗ੍ਰਾਮ ਬਾਗ ਟਿਗ
ਕਹਿੰਦੇ ਇਸੇ ਤਰ੍ਹਾਂ ਸ਼ਿਕਾਰ ਖੇਡਦਾ ਖੇਡਦਾ ਜਦੋਂ ਥੱਕ ਗਿਆ ਨਾ ਤੇ ਇੱਕ ਬਾਗ ਦੇ ਵਿਚ ਆ ਗਿਆ ਇੱਕ ਬਾਗ ਦੇ ਵਿਚ ਆ ਕੇ ਇਹਨੇ ਆਰਾਮ ਕੀਤਾ
ਮੈਂ ਬੈਠਿਓ ਆਏ ਸੁਖਾਲ
ਇੱਕ ਬਾਗ ਦੇ ਵਿਚ ਆ ਕੇ ਬੈਠ ਗਿਆ ਸੁਖ ਲੈਣ ਵਾਸਤੇ
ਸ਼੍ਰੀ ਗੁਰ ਦਿੱਤਾ ਪਿਤਾ ਬਚਨ ਤੇ ਪ੍ਰਾਤ ਪਏ ਤਿਆਰੀ ਨਿਜ ਠਾਨ
ਉਧਰ ਬਾਬਾ ਗੁਰਦਿੱਤਾ ਜੀ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਛੇਵੇਂ ਪਾਤਸ਼ਾਹ ਨੇ ਕਿਹਾ ਸੀ ਤੁਸੀਂ ਇਹ ਬਾਜ ਲਿਜਾ ਕੇ ਸ਼ਿਕਾਰ ਖੇਡਿਆ ਜੇ ਕੱਲ ਨੂੰ ਬਾਬਾ ਗੁਰਦਿੱਤਾ ਜੀ ਨੇ ਪਿਤਾ ਦੇ ਬਚਨ ਮੰਨੇ ਤੇ ਸਤ ਬਚਨ ਕਹਿ ਕੇ ਅਗਲੇ ਦਿਨ ਭਾਈ ਬਾਬਾ ਗੁਰਦਿੱਤਾ ਜੀ ਨੇ ਵੀ ਸ਼ਿਕਾਰ ਖੇਡਣ ਦੀ ਤਿਆਰੀ ਕੀਤੀ।
ਸੁੰਦਰ ਹੈ ਪਰ ਦੀਨ ਤੁਵਾਵੇ,
ਬੜੇ ਸੋਹਣੇ ਘੋੜੇ ਤੇ ਬਾਬਾ ਗੁਰਦਿੱਤਾ ਜੀ ਨੇ ਕਾਠੀ ਪਵਾਈ।
ਮੀਰ ਸ਼ਿਕਾਰ ਹਕਾਰ ਸੁਲੀਨ,
ਜਿਹੜੇ ਮੀਰ ਸ਼ਿਕਾਰੀ ਸਨ ਬਾਜਾਂ ਨੂੰ ਸਾਂਭਣ ਵਾਲੇ ਉਹ ਬੁਲਾ ਲਏ।
ਪਰ ਸੁਪਟ ਕਜ ਸੰਗ ਚੜਾਏ,
ਹੋਰ ਵੀ ਕੁਝ ਸੁਪਟ ਸੂਰਮੇ ਬਾਬਾ ਗੁਰਦਿੱਤਾ ਜੀ ਨੇ ਨਾਲ ਲੈ ਲਏ।
ਪੈਂਦੇ ਖਾਂ ਆਇਵ ਨੈ ਚੀਨ,
ਪਰ ਵੇਖਿਆ ਪੈਂਦੇ ਖਾਂ ਨੂੰ ਸਤਿਗੁਰਾਂ ਕਿਹਾ ਸੀ ਵੀ ਕੱਲ ਸਵੇਰੇ ਆ ਜੀ ਇਸੇ ਘੋੜੇ ਤੇ ਚੜ ਕੇ ਤੇ ਬਾਬੇ ਗੁਰਦਿੱਤੇ ਨਾਲ ਸ਼ਿਕਾਰ ਖੇਡਣ ਜਾਈ। ਹੁਣ ਬਾਬਾ ਜੀ ਤਾਂ ਤਿਆਰ ਹੋ ਗਏ ਪਰ ਪੈਂਦੇ ਖਾਂ ਨਹੀਂ ਆਇਆ। ਹੁਣ ਪੈਂਦੇ ਖਾਂ ਕਿਵੇਂ ਆਉਂਦਾ? ਉਹ ਤਾਂ ਘਰ ਚ ਫਿਕਰ ਚ ਬੈਠਾ ਸੀ। ਪੈਂਦੇ ਖਾਂ ਚੱਲ ਕੇ ਨਹੀਂ ਆਇਆ, ਬਾਬਾ ਗੁਰਦਿੱਤਾ ਜੀ ਨੇ ਵੇਖਿਆ।
ਕਰਤ ਪ੍ਰਤੀਕਨ ਬੌਰ ਅਰੂਡੇ,
ਪਹਿਲਾਂ ਤਾਂ ਉਡੀਕ ਕੀਤੀ ਪੈਂਦੇ ਖਾਂ ਦੀ, ਪਰ ਜਦੋਂ ਵੇਖਿਆ ਪੈਂਦੇ ਖਾਂ ਨਹੀਂ ਆਇਆ ਤੇ ਫਿਰ ਬਾਬਾ ਗੁਰਦਿੱਤਾ ਜੀ ਆਪ ਇਕੱਲੇ ਹੀ ਫੌਜਾਂ ਲੈ ਕੇ ਚੜਾਈ ਕਰ ਦਿੱਤੀ।
ਕਰ ਸਾਤ ਸੁਬਾ ਜੀ ਨਮੀਨ,
ਉਹ ਜਿਹੜਾ ਨਵਾਂ ਚਿੱਟੇ ਰੰਗ ਦਾ ਬਾਜ ਸੀ ਨਾ, ਉਹ ਬਾਜ ਨਾਲ ਲੈ ਕੇ ਬਾਬਾ ਗੁਰਦਿੱਤਾ ਜੀ ਨੇ ਸ਼ਿਕਾਰ ਤੇ ਚੜਨਾ ਕੀਤਾ।
ਗਮਨੇ ਜਬ ਉਦਿਆਨ ਪਹੁੰਚੇ,
ਜਦੋਂ ਸੰਘਣੇ ਜੰਗਲ ਵਿਚ ਬਾਬਾ ਗੁਰਦਿੱਤਾ ਜੀ ਉਹ ਬਾਜ ਲੈ ਕੇ ਪਹੁੰਚੇ।
ਬਾਜ ਬੇਅੰਗਨ ਪਰ ਛੁਟਵਾਏ,
ਉਹ ਬਾਜ ਜਾ ਕੇ ਪੰਛੀਆਂ ਤੇ ਛੱਡਿਆ ਹੈ।
ਗੈ ਕਿਤਕ ਤਿਸ ਤਾਮੋ ਦੇ ਪੁਨ,
ਕਹਿੰਦੇ ਜਦੋਂ ਕੁਝ ਕ ਜਾਨਵਰਾਂ ਪੰਛੀਆਂ ਨੂੰ ਬਾਜ ਸ਼ਿਕਾਰ ਖੇਡ ਕੇ ਮਾਰਨ ਲੱਗਾ ਤੇ ਕੁਝ ਕ ਮਾਸ ਦੀ ਬੋਟੀ ਤੋੜ ਕੇ ਉਸ ਬਾਜ ਦੇ ਮੂੰਹ ਚ ਪਾਉਂਦੇ, ਉਹਨੂੰ ਰਜਾਉਂਦੇ ਨੇ।
ਅਧਿਕ ਸ਼ਿਕਾਰ ਕੀਨ ਮਨ ਪਾਏ,
ਬੜਾ ਸ਼ਿਕਾਰ ਖੇਡਿਆ ਮਨ ਪਾਉਂਦਾ, ਬਾਜ ਨੇ ਵੀ ਬੜਾ ਸ਼ਿਕਾਰ ਕੀਤਾ।
ਕਰੈ ਸਰਾਨ ਬਾਜੀ ਅਮੋਲਕ,
ਸਾਰੇ ਸਲਾਘਾ ਕਰਦੇ ਕਹਿੰਦੇ ਵਾਕਈ ਬਾਜ ਬੜਾ ਕੀਮਤੀ, ਜਿਹੋ ਜਿਹਾ ਸੁੰਦਰ ਬਾਜ ਚਿੱਟੇ ਰੰਗ ਦਾ ਉਸੇ ਤਰ੍ਹਾਂ ਦਾ ਸ਼ਿਕਾਰ ਖੇਡਦਾ।
ਇਸਕੇ ਸਾਹਮਣਾ ਪਿਖਿਓ ਕਦਾਏ,
ਇਹਦੇ ਵਰਗਾ ਤਾਂ ਬਾਜ ਕਦੇ ਪਹਿਲਾਂ ਵੇਖਿਆ ਹੀ ਨੀ, ਇਹੋ ਜਿਹਾ ਕੀਮਤੀ ਅਮੋਲਕ ਬਾਜ ਹੈ।
ਝਪਟ ਖਾਕੋ ਜਾਨ ਨਾ ਦੇ ਤੋ,
ਜਦੋਂ ਝਪਟ ਮਾਰਦਾ ਪੰਛੀ ਨੂੰ ਸਾਹ ਨੀ ਲੈਣ ਦਿੰਦਾ, ਜਾਨ ਨੀ ਦਿੰਦਾ।
ਮਾਸ ਭਇਓ ਤ੍ਰਿਪਤਾਏ,
ਬਹੁਤ ਸਾਰਾ ਮਾਸ ਖਾ ਕੇ ਬਾਜ ਰੱਜ ਚੁੱਕਾ, ਸ਼ਿਕਾਰ ਖੇਡ ਖੇਡ ਕੇ ਮਾਸ ਖਾ ਕੇ ਬਾਜ ਰੱਜ ਗਿਆ।
ਗਯੋ ਅਗਾਏ ਨਾ ਤਿਆਗਿਓ ਸੋਪਨ,
ਕਹਿੰਦੇ ਜਦੋਂ ਰੱਜ ਗਿਆ ਨਾ ਬਾਜ, ਫਿਰ ਬਾਬਾ ਗੁਰਦਿੱਤਾ ਜੀ ਨੇ ਬਾਜ ਨਹੀਂ ਛੱਡਿਆ।
ਸ਼੍ਰੀ ਗੁਰਦਿੱਤੇ ਅਟਬੋ ਕੀਨ,
ਬਾਬਾ ਗੁਰਦਿੱਤਾ ਜੀ ਵੀ ਕੁਝ ਸਮੇਂ ਬਾਅਦ ਉਥੋਂ ਵਾਪਸ ਮੁੜੇ।
ਦਿਨ ਕੁ ਚਿੜਿਓ ਕਾਮ ਪਾ ਤੀਚਨ,
ਕੁਝ ਦਿਨ ਚੜ ਗਿਆ ਤੇ ਧੁੱਪ ਤਿੱਖੀ ਹੋ ਗਈ, ਦੁਪਹਿਰ ਦਾ ਸਮਾਂ ਹੋ ਗਿਆ।
ਸ਼੍ਰੀ ਕਰਤਾਰਪੁਰੇ ਮਗਲੀਨ,
ਬਾਬਾ ਜੀ ਨੇ ਵਾਪਸ ਕਰਤਾਰਪੁਰ ਸਾਹਿਬ ਵਾਲੇ ਪਾਸੇ ਨੂੰ ਆਉਣਾ ਸ਼ੁਰੂ ਕੀਤਾ।
ਪੈਂਦੇ ਖਾਨ ਕੇ ਗ੍ਰਾਮ ਬਰੋਬਰ, ਹੋਤੀ ਝੀਲ ਤੈ ਆਏ ਸੋ ਚੀਨ।
ਬਾਬਾ ਗੁਰਦਿੱਤਾ ਜੀ ਪੈਂਦੇ ਖਾਨ ਦਾ ਜਿੱਥੇ ਪਿੰਡ ਸੀ ਨਾ ਛੋਟੇ ਮੀਰ, ਉਹਦੇ ਨਾਲ ਇੱਕ ਝੀਲ ਵਗਦੀ ਸੀ ਪਾਣੀ ਦੀ, ਉਹ ਝੀਲ ਦੇ ਨਾਲ ਨਾਲ ਬਾਬਾ ਗੁਰਦਿੱਤਾ ਜੀ ਚੱਲੇ ਆ ਰਹੇ ਨੇ।
ਨਿਕਸ ਸੁਕਾਵ ਚੱਲਿਓ ਉਡ ਨਬ ਕੋ,
ਉੱਥੋਂ ਇੱਕ ਸੁਰਖਾਵ ਨਾਮ ਦਾ ਪੰਛੀ ਹੁੰਦਾ, ਉਹ ਝੀਲ ਦੇ ਵਿੱਚੋਂ ਨਿਕਲਿਆ, ਝੀਲ ਦੇ ਵਿੱਚੋਂ ਨਿਕਲ ਕੇ ਉੱਡ ਕੇ ਜਾਣ ਲੱਗਾ।
ਸਭਨ ਬਿਲੋ ਕੇ ਤਿਤ ਦ੍ਰਿਗ ਤੀਨ,
ਸਾਰਿਆਂ ਨੇ ਉਸ ਸੁਰਖਾਵ ਨੂੰ ਉੱਡ ਕੇ ਜਾਂਦਿਆਂ ਵੇਖਿਆ।
ਸ਼੍ਰੀ ਗੁਰਦਿੱਤੇ ਹੁਕਮ ਕਰਿਓ ਤਬ,
ਬਾਬਾ ਗੁਰਦਿੱਤਾ ਜੀ ਨੇ ਹੁਕਮ ਕੀਤਾ ਜਦੋਂ ਸੁਰਖਾਵ ਉੱਡ ਕੇ ਗਿਆ।
ਤਜਿਓ ਬਾਜ ਇਸ ਲਿਓ ਅਰਾਗਾਏ,
ਬਾਜ ਛੱਡੋ ਇਹਨੂੰ ਵੀ ਮਾਰੋ, ਇਹ ਬਾਜ ਨੂੰ ਇਹਦੇ ਤੇ ਛੱਡੋ, ਇਹ ਸੁਰਖਾਵ ਦਾ ਜਾ ਕੇ ਸ਼ਿਕਾਰ ਖੇਡੇ।
ਵੀਰ ਸ਼ਿਕਾਰ ਹਟ ਬੋ ਤੇਰਾ, ਅਬ ਇਹ ਗਹਿਣਾ ਰਹਿ ਤ੍ਰਿਪਤਾਏ,
ਜਿਹੜਾ ਵੀਰ ਸ਼ਿਕਾਰੀ ਸੀ ਉਹਨੇ ਰੋਕਿਆ ਵੀ ਕਹਿੰਦਾ ਬਾਬਾ ਜੀ ਹੁਣ ਇਹ ਬਾਜ ਰੱਜ ਗਿਆ, ਇਹਨੇ ਸ਼ਿਕਾਰ ਨਹੀਂ ਕਰਨਾ, ਕਿਉਂਕਿ ਜਦੋਂ ਖੋਟਾ ਪੁਰਖ ਤੇ ਬਾਜ ਰੱਜ ਜਾਏ ਤੇ ਫਿਰ ਇਹ ਰੱਜੇ ਹੋਏ ਕਿਸੇ ਦੇ ਕੰਮ ਨਹੀਂ ਆਉਂਦੇ, ਇਹ ਬਾਜ ਹੁਣ ਰੱਜ ਚੁੱਕਾ, ਇਹਨੇ ਸ਼ਿਕਾਰ ਨਹੀਂ ਕਰਨਾ। ਪਰ ਬਾਬਾ ਗੁਰਦਿੱਤਾ ਜੀ ਨੇ ਕਹਿ ਦਿੱਤਾ ਨਹੀਂ ਛੱਡੋ, ਵੇਖੋ ਸ਼ਿਕਾਰ ਖੇਡਦਾ ਕਿ ਨਹੀਂ ਖੇਡਦਾ।
ਤੋ ਛੁਟਾਇਵ ਗਯੋ ਗਗਨ ਕੋ,
ਫਿਰ ਵੀ ਛੁਡਾ ਦਿੱਤਾ ਤੇ ਬਾਜ ਉੱਡ ਕੇ ਗਿਆ।
ਨੈ ਸੁਕਾਬ ਕੇ ਪਾਛੇ ਧਾਏ,
ਪਰ ਉਹ ਸੁਰਖਾਵ ਦੇ ਪਿੱਛੇ ਨਹੀਂ ਗਿਆ, ਰੱਜਿਆ ਹੋਇਆ ਸੀ ਨਾ ਉਹ ਪੰਛੀ ਦੇ ਪਿੱਛੇ ਉੱਡ ਕੇ ਨਹੀਂ ਗਿਆ।
ਜੈ ਅਸਮਾਨ ਖਾਨ ਤੋ ਉਤਰਿਓ, ਤਿਸੀ ਬਾਗ ਮੈਂ ਪ੍ਰਵਿਸ਼ਿਓ ਜਾਏ,
ਉਹ ਬਾਜ ਉੱਥੇ ਉੱਡ ਕੇ ਆਇਆ ਜਿੱਥੇ ਅਸਮਾਨ ਖਾਂ ਬਗੀਚੇ ਚ ਉਤਰਿਆ ਹੋਇਆ ਸੀ। ਅਸਮਾਨ ਖਾਂ ਵੀ ਬੈਠਾ ਸੀ ਨਾ ਉੱਥੇ ਬਾਗ ਵਿੱਚ, ਉਹ ਬਾਜ ਵੀ ਉੱਡ ਕੇ ਉੱਥੇ ਆ ਗਿਆ ਜਿੱਥੇ ਅਸਮਾਨ ਖਾਂ ਬਾਗ ਚ ਬੈਠਾ ਹੋਇਆ।
ਉੱਤੇ ਬਿਅੰਗ ਉੱਡੇ ਉੱਤੇ ਬਿਹੰਗ ਉੱਡੇ ਤੈ ਸਵੇ।
ਹੁਣ ਜਦੋਂ ਬਾਜ ਆਉਂਦਾ ਤੇ ਪੰਛੀਆਂ ਨੂੰ ਭਾਜਣਾ ਪੈ ਜਾਂਦਾ, ਜਿਹੜੇ ਬਾਗ ਚ ਹੋਰ ਪੰਛੀ ਬੈਠੇ ਸੀ ਨਾ, ਜਦੋਂ ਬਾਜ ਬਾਗ ਵਿਚ ਆਇਆ ਉਹ ਪੰਛੀ ਵੇਖ ਕੇ ਉੱਡ ਗਏ।
ਦੇਖਤ ਭਇਓ ਖਾਂ ਨੇ ਅਸਮਾਨ,
ਅਸਮਾਨ ਖਾਂ ਨੇ ਆਲੇ ਦੁਆਲੇ ਵੇਖਿਆ ਵੀ ਪੰਛੀ ਸਾਰੇ ਕਿਉਂ ਉੱਡ ਗਏ ਨੇ। ਉਹਨੇ ਜਦੋਂ ਧਿਆਨ ਮਾਰ ਕੇ ਵੇਖਿਆ,
ਬੈਠੇ ਬਾਜ ਸਫੈਦ ਕਿਸਮ ਕੋ,
ਉਹਨੇ ਵੇਖਿਆ ਵੀ ਚਿੱਟੇ ਰੰਗ ਦਾ ਬਾਜ ਆ ਕੇ ਬੈਠਾ ਹੈ।
ਪਕਰਨ ਕੇਤ ਯਤਨ ਸੋ ਠਾਨ,
ਉਹਨੇ ਬਾਜ ਫੜਨ ਵਾਸਤੇ ਯਤਨ ਕੀਤਾ ਵੀ ਇਹ ਬਾਜ ਫੜ ਲੈਣਾ ਚਾਹੀਦਾ, ਬੜਾ ਸੁੰਦਰ ਬਾਜ ਹੈ।
ਜਿਉਂ ਕਿਉਂ ਕਰਕੇ ਪਕੜ ਲੀਨ ਤਿਸ,
ਅਸਮਾਨ ਖਾਨ ਨੇ ਜਿਵੇਂ ਕਿਵੇਂ ਕਰਕੇ ਉਹ ਬਾਜ ਨੂੰ ਫੜ ਲਿਆ। ਸ਼ਿਕਾਰੀ ਸੀ ਨਾ ਇਹ ਵੀ, ਇਹਨੇ ਉਹ ਬਾਜ ਨੂੰ ਜਾ ਕੇ ਪਕੜ ਲਿਆ।
ਦਿਓ ਖੁਦਾਏ ਆਪ ਮੁਝ ਜਾਨ,
ਕਹਿੰਦਾ ਵਾਹ ਖੁਦਾ ਨੇ ਮੈਨੂੰ ਬੈਠੇ ਨੂੰ ਨਿਆਮਤ ਭੇਜ ਦਿੱਤੀ ਹੈ। ਕਹਿੰਦਾ ਇਹ ਬਾਜ ਤਾਂ ਖੁਦਾ ਨੇ ਮੇਰੇ ਵਾਸਤੇ ਭੇਜਿਆ।
ਆਏ ਪਿਛਾੜੀ ਦੇਖੇ ਕੋਈ ਨਾ, ਯਾ ਤੇ ਕੀਨਤ ਸ਼ਿਗਰ ਪਿਆਨ।
ਅਸਮਾਨ ਖਾਂ ਚੋਰ ਸੀ, ਬਾਜ ਚੁੱਕ ਲਿਆ, ਫਿਰ ਛੇਤੀ ਨਾਲ ਦੌੜ ਪਿਆ ਉਥੋਂ ਘੋੜੇ ਤੇ ਬਹਿ ਕੇ ਵੀ ਪਿੱਛੇ ਇਹਦੇ ਮਾਲਕ ਨਾ ਆ ਜਾਣ ਲੈਣ ਵਾਸਤੇ, ਜਿਹੜੇ ਇਹਦੇ ਮਾਲਕ ਨੇ ਉਹ ਨਾ ਕਿਤੇ ਪਿੱਛੋਂ ਆ ਜਾਣ। ਇਸ ਕਰਕੇ ਸੁਮਾਨ ਖਾਂ ਨੇ ਛੇਤੀ ਨਾਲ ਘੋੜਾ ਇੱਥੋਂ ਟੋਰ ਕੇ ਚਾਲੇ ਪਾ ਦਿੱਤੇ।
ਨੀਕੇ ਤੇ ਛਿਪਾਏ ਕਰ ਗਮਨਿਓ,
ਉਸ ਬਾਜ ਨੂੰ ਚੰਗੀ ਤਰ੍ਹਾਂ ਲੁਕਾ ਕੇ ਛਿਪਾ ਕੇ ਚੱਲ ਪਿਆ।
ਬਿਨਾਂ ਪਿਖੇ ਕਰ ਪਰਵਿਸ਼ਿਓ ਜਾਏ,
ਬਿਨਾਂ ਕਿਸੇ ਦੇ ਵਿਖਾਇਆ ਇਹ ਆਪਣੇ ਘਰ ਦੇ ਵਿਚ ਜਾ ਕੇ ਪ੍ਰਵੇਸ਼ ਕਰ ਗਿਆ।
ਨਿਕਟ ਸੱਸ ਕੇ ਤਬੈ ਸੁਣਾਇਓ,
ਇਹਨੇ ਜਾ ਕੇ ਫਿਰ ਆਪਣੀ ਸੱਸ ਨੂੰ ਦੱਸਿਆ ਘਰ ਆ ਕੇ।
ਮੋਕੋ ਦੀਨਤ ਬਾਜ ਖੁਦਾਏ,
ਕਹਿੰਦਾ ਵੇਖੋ ਮਾਤਾ ਜੀ ਮੈਨੂੰ ਖੁਦਾ ਨੇ ਬਾਜ ਦਿੱਤਾ, ਵੇਖੋ ਕਿੱਡੀ ਕੀਮਤੀ ਦਾਤ ਦਿੱਤੀ ਹੈ।
ਬਿਨਾ ਯਤਨ ਤੇ ਬੈਠੇ ਹੋ ਪ੍ਰਾਪਤ,
ਬਿਨਾ ਯਤਨ ਤੋਂ ਬੈਠਿਆ ਹੀ ਮੈਨੂੰ ਇਹ ਬਾਜ ਮਿਲ ਗਿਆ ਹੈ।
ਬੜ ਕੀਮਤ ਕੋ ਸੇਤ ਸੁਆਏ,
ਵੇਖੋ ਚਿੱਟੇ ਰੰਗ ਦਾ ਬਾਜ ਹੈ, ਬੜਾ ਕੀਮਤੀ ਬਾਜ ਹੈ।
ਕਹਿਣ ਲੱਗੀ ਸੁਤ ਕਰੋ ਛੁਪਾਵਨ, ਜਿਸ ਤੇ ਪਿਖੇ ਨ ਕੋ ਝਗੜਾਏ।
ਪੁੱਤਰ ਛੇਤੀ ਛੇਤੀ ਲਕੋ ਲੈ, ਕੋਈ ਵੇਖ ਨਾ ਲੈ ਇਹਨੂੰ, ਕਿਉਂਕਿ ਜੇ ਕਿਸੇ ਨੇ ਵੇਖ ਲਿਆ ਜਿਹਦਾ ਬਾਜ ਹੋਏਗਾ ਉਹ ਕਿਤੇ ਆ ਕੇ ਝਗੜਾ ਨਾ ਕਰਨ ਲੱਗ ਪਏ।
ਦੋਏਰਾ ਸੁਨਤ ਬਾਜ ਕੀ ਬਾਤ ਕੋ ਉੱਠ ਤੱਕ ਪੈਂਦੇ ਖਾਨ,
ਖਾਂ ਲੇਟਿਆ ਹੋਇਆ ਸੀ। ਉਹਨੇ ਜਦੋਂ ਕੰਨਾਂ ਚ ਸੁਣੀ ਨਾ ਆਵਾਜ਼ ਬਾਜ ਦੇ ਬਾਰੇ ਵੀ ਅਸਮਾਨ ਖਾਂ ਬਾਜ ਲਿਆਇਆ, ਉੱਠ ਕੇ ਆਇਆ ਵੇਖਣ ਵਾਸਤੇ ਵੀ ਕਿਹੜਾ ਬਾਜ ਲਿਆਇਆ। ਉਹ ਜਦੋਂ ਬਾਹਰ ਆਇਆ ਵੇਖਣ ਲਈ ਪੈਂਦੇ ਖਾਂ,
ਦੇਖਣ ਲੱਗਿਓ ਪਛਾਣ ਲਈਏ ਇਹ ਗੁਰ ਕੋ ਬਲਵਾਨ।
ਪੈਂਦੇ ਖਾਂ ਨੇ ਪਛਾਣ ਲਿਆ, ਕਿਉਂਕਿ ਉਹਨੂੰ ਪਤਾ ਸੀ ਵੀ ਇਹ ਤਾਂ ਕੱਲ ਹੀ ਆਇਆ, ਬਾਬੇ ਗੁਰਦਿੱਤੇ ਨੂੰ ਸਤਿਗੁਰਾਂ ਨੇ ਦਿੱਤਾ ਸੀ। ਪੈਂਦੇ ਖਾਂ ਨੇ ਪਛਾਣ ਲਿਆ, ਕਹਿੰਦਾ ਅਸਮਾਨ ਖਾਂ ਇਹ ਤਾਂ ਗੁਰੂ ਸਾਹਿਬ ਦਾ ਬਾਜ ਹੈ, ਇਹ ਤਾਂ ਸਤਿਗੁਰਾਂ ਦਾ ਬਲਵਾਨ ਬਾਜ ਹੈ।
ਸਵਈਆ ਛੰਦ ਲੇਕਰ ਬਾਜ ਜਾਉ ਮੈਂ ਗੁਰ ਟਿਗ,
ਲਿਆ ਉਰੇ ਬਾਜ ਮੈਂ ਸਤਿਗੁਰਾਂ ਦੇ ਕੋਲ ਲੈ ਕੇ ਜਾਵਾਂ,
ਸਭ ਅਪਰਾਧ ਛਿਮਾ ਕਰਵਾਏ,
ਨਾਲੇ ਮੈਂ ਆਪਣਾ ਸਾਰਾ ਅਪਰਾਧ ਉਹਨਾਂ ਕੋਲੋਂ ਛਿਮਾ ਕਰਵਾ ਲਵਾਂਗਾ।
ਕੋਸ਼ਿਸ਼ ਪੈਰ ਅਰੂਢਨ ਹੈ ਪਰ,
ਕਿਉਂਕਿ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਇਹ ਕੱਪੜੇ ਪਾ ਕੇ ਤੇ ਘੋੜੇ ਤੇ ਚੜ੍ਹ ਕੇ ਆਇਆ ਕਰੀ।
ਕਰਿਓ ਹਕਾਰਨ ਗਏ ਨਾ ਕਾਏ,
ਉਹਨਾਂ ਮੈਨੂੰ ਅੱਜ ਬੁਲਾਇਆ ਸੀ ਪਰ ਮੈਂ ਗਿਆ ਨੀ, ਇਹ ਮੇਰਾ ਅਪਰਾਧ ਹੈ, ਇਹ ਮੇਰੀ ਬੜੀ ਵੱਡੀ ਭੁੱਲ ਹੈ, ਮੈਂ ਨਹੀਂ ਗਿਆ, ਪਰ ਹੁਣ ਇਹ ਬਾਜ ਉਹਨਾਂ ਨੂੰ ਜਾ ਕੇ ਦੇ ਕੇ ਮੈਂ ਭੁੱਲ ਬਖਸ਼ਾਵਾਂਗਾ।
ਇਸ ਕੋ ਪਿਕ ਪ੍ਰਸੰਨ ਪੁਨ ਹੂੰ ਮੈਂ,
ਜਦੋਂ ਇਹ ਬਾਜ ਮੈਂ ਸਤਿਗੁਰਾਂ ਨੂੰ ਜਾ ਕੇ ਦਿਆਂਗਾ, ਵੇਖ ਕੇ ਗੁਰੂ ਸਾਹਿਬ ਜੀ ਪ੍ਰਸੰਨ ਹੋਣਗੇ।
ਆਪਣੋ ਜਾਣੈ ਹਿਤ ਉਪਜਾਏ,
ਆਪਣਾ ਜਾਣ ਕੇ ਮੇਰੇ ਤੇ ਹਿੱਤ ਕਰਨਗੇ, ਮੇਰੇ ਨਾਲ ਪਿਆਰ ਕਰਨਗੇ।
ਰੋਜ਼ੀ ਬਣੀ ਰਹਿ ਸੁਖ ਪਾਵੈ,
ਆਪਣੀ ਰੋਜ਼ੀ ਰੋਟੀ ਵੀ ਬਣੀ ਰਹੇਗੀ, ਸੁਖ ਵੀ ਆਪਾਂ ਨੂੰ ਮਿਲਣਗੇ।
ਸਭ ਸਮਾਜ ਨਿਤ ਪਾਏ,
ਕਿਉਂਕਿ ਜਿਨ੍ਹਾਂ ਕੋਲੋਂ ਇਹ ਸਾਰਾ ਸਾਜੋ ਸਮਾਨ ਪ੍ਰਾਪਤ ਹੁੰਦਾ ਉਹ ਸਤਿਗੁਰੂ ਜੀ ਹਨ।
ਸੁਨਤ ਖਾਨੇ ਅਸਮਾਨ ਬਖਾਨੇ, ਕਹਾ ਖਾਨ ਜੀ ਖੋਇਓ ਦੀਨ।
ਸੁਣ ਕੇ ਅਸਮਾਨ ਖਾਂ ਅੱਗੋਂ ਬੋਲਿਆ ਗੁੱਸੇ ਜੇ ਚਾ ਕੇ, ਕਹਿੰਦਾ ਖਾਨ ਜੀ ਕਿਉਂ ਆਪਣਾ ਧਰਮ ਗਵਾ ਰਿਹਾ। ਕਹਾ ਖਾਨ ਜੀ ਖੋਇਓ ਦੀਨ, ਤੁਸੀਂ ਆਪਣਾ ਦੀਨ ਕਿੱਥੇ ਗਵਾ ਬੈਠੇ ਹੋ।
ਹਿੰਦੂ ਗੁਰ ਕੋ ਸੇਵਕ ਬਣ ਕੇ,
ਹਿੰਦੂ ਗੁਰੂ ਦਾ ਸੇਵਕ ਬਣਿਆ ਬੈਠਾ, ਉਹ ਹਿੰਦੂ ਗੁਰੂ ਹੈ, ਉਹਦਾ ਤੂੰ ਸੇਵਕ ਬਣਿਆ ਹੋਇਆ।
ਟੱਕਰਾ ਖਾਏ ਇਮਾਨ ਬਹੀਨ,
ਉਹਦਾ ਟੁਕੜਾ ਦਿੱਤਾ ਹੋਇਆ ਖਾਨਾ ਇਮਾਨ ਤੋਂ ਵਿਹੂਣਾ ਹੋ ਕੇ, ਤੇਰਾ ਧਰਮ ਕਿੱਥੇ ਗਿਆ।
ਅਪਰ ਥਾਨ ਕਿਆ ਨਹੀਂ ਹੈ ਜੀਵ ਕਾ,
ਉੱਥੋਂ ਹੀ ਰੋਟੀ ਮਿਲਦੀ ਹੈ, ਹੋਰ ਕਿਸੇ ਥਾਂ ਤੋਂ ਤੈਨੂੰ ਜੀਵਕਾ ਨਹੀਂ ਮਿਲ ਸਕਦੀ, ਹੋਰ ਕਿਤੋਂ ਤੈਨੂੰ ਭਲਾ ਰੋਟੀ ਨਹੀਂ ਮਿਲ ਸਕਦੀ।
ਸ਼ਕਲ ਖਾਨ ਕਿਆ ਰੋਜ਼ੀ ਹੀਨ,
ਜਿਹੜੇ ਹੋਰ ਖਾਨ ਨੇ ਰੋਟੀ ਤੋਂ ਬਿਨਾਂ ਰਹਿੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਗੁਰੂ ਦਿੰਦਾ? ਤੂੰ ਕਹਿੰਦਾ ਮੇਰੀ ਰੋਜ਼ੀ ਗੁਰੂ ਸਾਹਿਬ ਨੇ ਬਣਾਈ ਹੋਈ ਹੈ, ਹੋਰ ਜਿਹੜੇ ਖਾਨ ਨੇ ਉਹਨਾਂ ਦੀ ਰੋਜ਼ੀ ਵੀ ਚੱਲ ਰਹੀ ਆ, ਉਹਨਾਂ ਨੂੰ ਭਲਾ ਕੌਣ ਦਿੰਦਾ?
ਇਤੋ ਤਰਾਸਰ ਕਹਿਤ ਬਾਜ ਦਿਓ,
ਏਡਾ ਡਰ ਧਾਰਨ ਕਰਕੇ ਗੁਰੂ ਦਾ ਤੂੰ ਕਹਿੰਦਾ ਵੀ ਬਾਜ ਗੁਰੂ ਨੂੰ ਦੇ ਦਈਏ।
ਹੈ ਖਤਾ ਬਖਸ਼ਾਵਨ ਕੀਨ,
ਔਰ ਤੂੰ ਆਪਣੀ ਖਤਾ ਗੁਰੂ ਕੋਲੋਂ ਬਖਸ਼ਾਣਾ ਚਾਹੁੰਦਾ ਹੈ?
ਜੇ ਗੁਰ ਕੋ ਸੁਧ ਹੋਏ ਬਾਜ ਕੀ, ਪੱਠੇ ਸੈਨ ਮੈਂ ਕਰੋਂ ਜੰਗ।
ਮੈਂ ਨਹੀਂ ਦਿੰਦਾ ਇਹ ਬਾਜ ਗੁਰੂ ਨੂੰ। ਜੇ ਗੁਰੂ ਨੂੰ ਪਤਾ ਲੱਗ ਵੀ ਗਿਆ ਇਸ ਬਾਜ ਬਾਰੇ, ਗੁਰੂ ਆਪਣੀ ਫੌਜ ਵੀ ਭੇਜ ਦੇਵੇ ਤੇ ਮੈਂ ਗੁਰੂ ਦੀਆਂ ਫੌਜਾਂ ਦਾ ਮੁਕਾਬਲਾ ਵੀ ਕਰਾਂਗਾ, ਮੈਂ ਗੁਰੂ ਦੀ ਫੌਜ ਦਾ ਸਾਹਮਣਾ ਵੀ ਕਰਾਂਗਾ।
ਜੇ ਮਲ ਅਧਿਕ ਮੋਏ ਪਰ ਕਾਲ ਹੈ, ਜਾਏ ਮਿਲੋ ਹਜ਼ਰਤ ਕੇ ਸੰਗ।
ਜੇ ਉਹਨਾਂ ਨੇ ਮੇਰੇ ਤੇ ਆਪਣੀ ਜ਼ੋਰ ਅਜਮੈਸ਼ ਕੀਤੀ, ਜ਼ੋਰ ਚਲਾਇਆ, ਤੇ ਮੈਂ ਫਿਰ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ।
ਪ੍ਰਥਮ ਚੁਰਾਇਓ ਬਾਦਸ਼ਾਹ ਕੋ, ਇਸ ਤੇ ਭਲੇ ਸੇਤ ਤਨ ਰੰਗ।
ਕਹਿੰਦੇ ਮੈਂ ਬਾਦਸ਼ਾਹ ਕੋਲ ਜਾ ਕੇ ਪੁਕਾਰ ਕਰਾਂਗਾ, ਕਿਉਂਕਿ ਗੁਰੂ ਜੀ ਨੇ ਬਾਦਸ਼ਾਹ ਸ਼ਾਹ ਜਹਾਨ ਦਾ ਬਾਜ ਚੋਰੀ ਕੀਤਾ ਸੀ। ਇਹੋ ਜਿਹਾ ਹੀ ਸੀ ਉਹ ਵੀ ਬਾਜ, ਚਿੱਟੇ ਰੰਗ ਦਾ ਹੀ। ਜਿਹੜਾ ਗੁਰੂ ਜੀ ਨੇ ਬਾਦਸ਼ਾਹ ਦਾ ਬਾਜ ਖੋਇਆ ਸੀ ਨਾ, ਉਹ ਇਹੋ ਜਿਹਾ ਹੀ ਸੀ, ਚਿੱਟੇ ਰੰਗ ਦਾ ਸਫੇਦ ਬਾਜ ਸੀ।
ਸੋ ਪਲਟੋ ਮੈਂ ਦਿਉ ਜਾਏ ਕਰ, ਹੋਏ ਪ੍ਰਸੰਨ ਮੋ ਪਰ ਸੁਰਬੰਗ।
ਮੈਂ ਬਾਦਸ਼ਾਹ ਨੂੰ ਜਾ ਕੇ ਕਹਾਂਗਾ ਗੁਰੂ ਨੇ ਤੇਰਾ ਬਾਜ ਖੋਇਆ ਸੀ, ਮੈਂ ਗੁਰੂ ਦਾ ਬਾਜ ਚੋਰੀ ਕਰਕੇ ਬਦਲਾ ਕਰਕੇ ਬਦਲਾ ਲੈ ਕੇ ਆਇਆ, ਤੇ ਇਹ ਬਾਜ ਬਾਦਸ਼ਾਹ ਨੂੰ ਜਾ ਕੇ ਦਿਆਂਗਾ, ਤੇ ਇਹ ਵੇਖ ਕੇ ਬਾਦਸ਼ਾਹ ਮੇਰੇ ਤੇ ਬੜਾ ਖੁਸ਼ ਹੋਵੇਗਾ, ਉਹ ਮੇਰੇ ਤੇ ਬੜਾ ਪ੍ਰਸੰਨ ਹੋਵੇਗਾ।
ਤੁਮ ਸਮ ਨਹੀਂ ਦੀਨਤਾ ਕਰੋ,
ਮੈਂ ਤੇਰੇ ਵਰਗਾ ਨਹੀਂ ਜਿਹੜਾ ਗੁਰੂ ਦੇ ਅੱਗੇ ਜਾ ਕੇ ਜੀਜੜੀਆਂ ਕੱਢਦਾ ਫਿਰਾਂ, ਉਹਨਾਂ ਅੱਗੇ ਦੀਨ ਹੁੰਦਾ ਫਿਰਾਂ।
ਐਂਠਦਾਰ ਮੈਂ ਪੂਤ ਪਠਾਨ,
ਆਕੜ ਵਾਲਾ ਐਂਠਦਾਰ ਪਠਾਨ ਦਾ ਪੁੱਤਰ ਹਾਂ, ਮੈਂ ਤੇਰੇ ਵਰਗਾ ਨਹੀਂ ਖਾਨ ਜੀ, ਮੈਂ ਐਂਠਦਾਰ ਆਕੜ ਵਾਲੇ ਖਾਨ ਦਾ ਪੁੱਤਰ ਹਾਂ।
ਰਣ ਕਰ ਮਰਨ ਸੋ ਸਭ ਤਨ ਪਰ, ਦਿਨੋ ਬਾਜ ਨ ਕਮੋ ਮਾਨ।
ਮੈਂ ਜੰਗ ਕਰਕੇ ਜੰਗ ਦੇ ਮੈਦਾਨ ਚ ਮਰਨਾ ਸਹਿ ਸਕਦਾ ਆਪਣੇ ਤਨ ਤੇ, ਪਰ ਇਹ ਬਾਜ ਮੈਂ ਨਹੀਂ ਹੁਣ ਦੇਣਾ। ਇਹ ਬਾਜ ਜੋ ਮਰਜ਼ੀ ਤੂੰ ਕਹਿ ਲੈ, ਇਹ ਬਾਜ ਮੈਂ ਹੁਣ ਗੁਰੂ ਜੀ ਨੂੰ ਨਹੀਂ ਮੋੜਨਾ।
ਵਸਤੇ ਅਜਾਇਬ ਅਚਾਨਕ ਦਈ, ਖੁਦਾਏ ਹਿਰਦੇ ਇਮ ਸੁਨ ਕਾਨ।
ਕਹਿੰਦਾ ਹਜਾ ਖੁਦਾ ਨੇ ਅਚਾਨਕ ਇਹ ਕੀਮਤੀ ਵਸਤੂ ਸਾਨੂੰ ਦੇ ਦਿੱਤੀ ਹੈ।
ਕੌਣ ਸਰਬ ਕੌਣ ਮਰਦ ਅਸ ਗੀਦੀ ਕਾਰਜ, ਕਰ ਹੈ ਧਰੈ ਸੋ ਕੁਲ ਕੀ ਕਾਨ।
ਜਿਹੜਾ ਇਹੋ ਜਿਹਾ ਮਰਦ ਹੈ ਜਿਹੜਾ ਇਹੋ ਜਿਹੇ ਗੀਦੀਆਂ ਵਾਲੇ ਕੰਮ ਕਰੇ, ਜਿਹੜਾ ਗੀਦੀਆਂ ਵਾਲਾ ਕੰਮ ਖਾਨ ਜੀ ਤੁਸੀਂ ਕਹਿ ਰਹੇ ਹੋ ਵੀ ਬਾਜ ਖੁਦਾ ਨੇ ਦਿੱਤਾ ਹੈ, ਤੇ ਅਸੀਂ ਜਾ ਕੇ ਗੁਰੂ ਨੂੰ ਵਾਪਸ ਮੋੜ ਦੀ ਉਹਦਾ ਡਰ ਮੰਨ ਕੇ, ਤੇ ਇਹ ਤਾਂ ਗੀਦੀਆਂ ਵਾਲਾ ਕੰਮ ਹੈ ਨਾ, ਇਹ ਤਾਂ ਕਾਇਰਾਂ ਵਾਲਾ ਕੰਮ ਹੈ, ਮੈਂ ਇਹ ਬੁਗਦਲਾਂ ਤੇ ਕਾਇਰਾਂ ਵਾਲਾ ਕੰਮ ਨਹੀਂ ਕਰਨਾ।
ਸੁਣ ਪੈਂਦਾ ਹੋਏ ਦੁਖੀ ਮਨ, ਚਿੰਤਾ ਬਸ ਨਾ ਕਰੇ ਬਖਾਨ।
ਇਹ ਸੁਣ ਕੇ ਪੈਂਦਾ ਬੜਾ ਦੁਖੀ ਹੋਇਆ, ਬੜਾ ਸੋਚ ਰਿਹਾ ਵੀ ਮੇਰੇ ਮੈਂ ਜਿਵੇਂ ਜਿਵੇਂ ਸਮੇਟਣਾ ਚਾਹੁੰਦਾ ਸਾਰਾ ਕੁਝ, ਤਿਵੇਂ ਤਿਵੇਂ ਹੱਥੋਂ ਖਿਸਕਦਾ ਜਾ ਰਿਹਾ। ਮੈਂ ਦੇਖਾਂ ਬੜਾ ਦੁਖੀ ਹੋਇਆ, ਬਹੁਤ ਜ਼ਿਆਦਾ ਮਨ ਦੇ ਵਿੱਚ ਚਿੰਤਾ ਵਸ ਹੋਇਆ।
ਬਸ ਨਾ ਬਸਾਏ ਮਾਂ ਪਛਤਾਵੇ,
ਇਹਦਾ ਵਸ ਨਹੀਂ ਚੱਲਦਾ, ਬੜਾ ਪਛਤਾਉਂਦਾ ਆਪਣੇ ਮਨ ਚ।
ਭਇਓ ਲਖੈ ਉਤਪਾਤ ਮਾਨ,
ਪੈਂਦੇ ਖਾਂ ਨੂੰ ਸੁੱਜਣ ਲੱਗ ਪਈ ਵੀ ਹੁਣ ਬੜਾ ਉਤਪਾਤ ਹੋਏਗਾ, ਹੁਣ ਤਾਂ ਵਾਕਈ ਬੜਾ ਵੱਡਾ ਉਪਦਰਵ ਹੋਵੇਗਾ।
ਮੀਰ ਸ਼ਿਕਾਰ ਇਤਨੇ ਮੈਂ ਪਹੁੰਚੇ, ਖੋਜਿਤ ਬਾਜ ਉਤਾਇ ਲਠਾਨ।
ਇਹਨੂੰ ਜਿਹੜੇ ਉਹ ਮੀਰ ਸ਼ਿਕਾਰੀ ਸੀ ਨਾ, ਬਾਜ ਨੂੰ ਲੱਭਦੇ ਲੱਭਦੇ ਉਹ ਪਿੱਛੇ ਪਿੱਛੇ ਆ ਪਹੁੰਚੇ ਪੈਂਦੇ ਖਾਂ ਦੇ ਘਰ ਕੋਲ ਹੀ, ਜਿੱਥੇ ਪੈਂਦੇ ਖਾਂ ਦਾ ਘਰ ਸੀ ਨਾ, ਉਥੇ ਹੀ ਉਹ ਮੀਰ ਸ਼ਿਕਾਰੀ ਪਹੁੰਚ ਗਏ ਲੱਭਦੇ ਲੱਭਦੇ।
ਬਾਗ ਬਿਖੇ ਫਿਰ ਸਭ ਦਿਸ਼ ਪਿਕਰ, ਨੈ ਪ੍ਰਾਪਤ ਮਨ ਲੈ ਹੈਰਾਨ।
ਉਹਨਾਂ ਨੇ ਪਹਿਲਾਂ ਬਗੀਚਾ ਵੇਖਿਆ, ਬਾਗ ਵੇਖਿਆ, ਜਦੋਂ ਬਾਗ ਚ ਵੇਖਿਆ ਤੇ ਬਾਗ ਚੋਂ ਬਾਜ ਕਿਤੇ ਨਹੀਂ ਦਿਸਿਆ, ਬੜੇ ਹੈਰਾਨ ਹੋਏ।
ਹੁਣ ਪੈਂਦੇ ਕੇ ਗਏ ਸਦਨ ਦਰ,
ਪੈਂਦੇ ਖਾਂ ਦੇ ਘਰ ਦੇ ਦਰਵਾਜੇ ਕੋਲ ਆਏ।
ਘਰ ਗੁਹਾਰ ਕੋ ਲੀਨ ਬੁਲਾਏ,
ਆਵਾਜ਼ ਮਾਰ ਕੇ ਪੈਂਦੇ ਖਾਂ ਨੂੰ ਬਾਹਰ ਬੁਲਾਇਆ।
ਨਿਕਸਤ ਵਹਿਰ ਨਾਏ ਨਾਰ ਸਿੱਖ ਰਾਏਵ
ਤੇ ਕਦੋਂ ਜਦੋਂ ਪੈਂਦਾ ਬਾਹਰ ਨੂੰ ਆਉਣ ਲੱਗਾ ਨਾ ਤੇ ਬਾਹਰ ਆਉਂਦੇ ਨੂੰ ਇਹਦੀ ਘਰ ਵਾਲੀ ਸਿਖਾ ਕੇ ਕਹਿਣ ਲੱਗੀ ਪੈਂਦੇ ਨੂੰ
ਦੇਖੋ ਕਿਸੋ ਨਾ ਦਿਓ ਸੁਣਾਏ
ਖਾਨ ਜੀ ਵੇਖਿਓ ਕਿਤੇ ਦੱਸ ਨਾ ਦਿਆ ਜੇ ਬਾਹਰ ਜਾ ਕੇ ਹੁਣ ਆਏ ਨੇ ਪੁੱਛਣ ਵਾਸਤੇ ਬਾਜ ਨੂੰ ਪੁੱਛਣਗੇ ਬਾਹਰ ਜਾ ਕੇ ਦੱਸ ਨਾ ਦਿਆ ਜੇ
ਚਹਿ ਦਮਾਦ ਜੀਨ ਕੋ ਜੇ ਚਿੱਤ ਮੁਕਰ ਜਾਓ ਕੋਈ ਤੋਂ ਨਾ ਆਏ
ਆਪਣੇ ਜਵਾਈ ਦਾ ਜਿਉਣਾ ਚਾਹੁੰਦੇ ਹੋ ਨਾ ਵੀ ਤੁਹਾਡਾ ਜਵਾਈ ਜਿਉਂਦਾ ਰਹੇ ਤੇ ਬਾਹਰ ਜਾ ਕੇ ਸਾਫ ਮੁਕਰ ਜਾਇਆ ਜੇ ਕਿਹਾ ਜੇ ਮੈਂ ਨੀ ਵੇਖਿਆ ਇਧਰ ਨੀ ਆਇਆ ਬਾਜ ਸਾਫ ਜਾ ਕੇ ਮੁਕਰ ਜਾਇਆ ਜੇ
ਨਹੀਂ ਤਾਂ ਮਰਨ ਆਰੰਭ ਰਹੋ ਇਹੋ ਸੁਣ ਲੀਨਸ ਤੁਮ ਜਿੱਤ ਅਲਾਏ
ਨਹੀਂ ਤਾਂ ਜਵਾਈ ਤਾਂ ਤੇਰਾ ਮਰਨ ਨੂੰ ਕਾਹਲਾ ਬੈਠਾ ਹੈ ਉਹ ਕਹਿੰਦਾ ਮੈਂ ਤਾਂ ਮਰ ਮੁੱਕੀ ਜਾਣਾ ਤੇ ਇਦੋ ਤੱਕ ਇਹ ਬੋਲ ਬੋਲ ਰਿਹਾ
ਮੀਰ ਸ਼ਿਕਾਰ ਤੋਂ ਮਿਲ ਬੋਲਿਓ ਇਤ ਦਿਸ ਤੋਂ ਹਮ ਲਖਿਓ ਨਾ ਕੋਏ
ਮੀਰ ਸ਼ਿਕਾਰੀ ਨੂੰ ਆ ਕੇ ਮਿਲ ਕੇ ਪੈਂਦੇ ਖਾਂ ਨੂੰ ਜਿਵੇਂ ਘਰ ਵਾਲੀ ਨੇ ਸਿਖਾਇਆ ਬੋਲ ਦਿੱਤਾ ਮੱਤ ਤੇ ਪੜਦਾ ਜਦੋਂ ਪੈ ਜਾਏ ਕਹਿਣ ਲੱਗਾ ਜੀ ਮੈਂ ਸ਼ਿਕਾਰ ਮੈਂ ਮੀਰ ਸ਼ਿਕਾਰੀਆਂ ਨੂੰ ਕਹਿੰਦਾ ਮੈਂ ਨੀ ਬਾਜ ਕਿਤੇ ਵੇਖਿਆ
ਕਹਿ ਕਰ ਗ੍ਰਾਮ ਸੋ ਡਿੰਡ ਬਫੇਰਾ ਗੁਰ ਕੋ ਬਾਦ ਪਿਖਿਓ ਕਿਤੋ ਹੋਏ
ਖਾਂ ਨੇ ਸਗੋਂ ਪਿੰਡ ਚ ਨਾ ਡੋਂਡੀ ਵੀ ਪਟਵਾ ਦਿੱਤੀ ਸਾਰੇ ਪਿੰਡ ਚ ਵੀ ਜੇ ਕਿਸੇ ਨੇ ਗੁਰੂ ਦਾ ਬਾਜ ਵੇਖਿਆ ਤਾਂ ਉਹ ਦੱਸ ਦੇਵੇ
ਪਿੰਡ ਖਾਨ ਅਬ ਤਾਏ ਮੰਗਾਵਤ ਨਹੀਂ ਦੁਰਾਮਨ ਕੀ ਜੈ ਸੋਏ
ਪੈਂਦੇ ਖਾਂ ਉਹ ਬਾਜ ਮੰਗਾਉਂਦਾ ਕੋਈ ਲੁਕਾਵੇ ਨਾ ਪੈਂਦੇ ਖਾਂ ਨੇ ਆਪਣੇ ਨਾਂ ਦੀ ਡੋਂਡੀ ਸਾਰੇ ਪਿੰਡ ਚ ਪਟਵਾ ਦਿੱਤੀ
ਇਮ ਕਹਿ ਕਰ ਕਰ ਨਰ ਵਿਚਰੇ ਕੌਣ ਕਹਿ ਤੂੰ ਨਿਜ ਘਰ ਜੋਏ
ਹੁਣ ਸਾਰੇ ਘਰ ਘਰ ਦੇ ਵਿਚ ਵਿਚਰਦਾ ਕੱਲੇ ਕੱਲੇ ਘਰ ਚ ਜਾ ਕੇ ਮੀਰ ਸ਼ਿਕਾਰੀਆਂ ਨੇ ਵੇਖ ਲਿਆ ਪਰ ਹੁਣ ਪੈਂਦੇ ਖਾਂ ਨੂੰ ਕੌਣ ਕਹੇ ਕਿ ਪੈਂਦੇ ਖਾਂ ਤੂੰ ਵੀ ਆਪਣੇ ਘਰ ਦੀ ਚੱਕ ਤੂੰ ਵੀ ਆਪਣੇ ਘਰ ਵਿਖਾ ਚੱਲ ਕੇ ਤੇਰੇ ਘਰ ਚ ਨਾ ਹੋਵੇ ਪੈਂਦੇ ਖਾਂ ਤਾਂ ਡੋਂਡੀ ਪਟਾਉਂਦਾ ਫਿਰਦਾ ਸੀ ਪਿੰਡ ਵਿਚ ਵੀ ਜੇ ਕਿਸੇ ਕੋਲ ਬਾਜ ਹੈ ਤਾਂ ਉਹ ਦੇਣਾ ਕਰੇ
ਦੋਏ ਘੜੀ ਲੱਗ ਕਰ ਪੁਜਵਾਵਨ ਆਏ ਤਬੈ ਖਾਨ ਅਸਮਾਨ
ਦੋ ਘੜੀਆਂ ਤੱਕ ਲੱਭਦੇ ਰਹੇ ਬਾਹਰ ਭਾਲਦੇ ਰਹੇ ਸਾਰੇ ਪਿੰਡ ਚ ਫਿਰ ਕੇ ਬਾਜ ਨੂੰ ਇਹਨੇ ਨੂੰ ਪੈਂਦੇ ਖਾਂ ਫਿਰ ਵਾਪਸ ਘਰ ਆਇਆ
ਖੋਜਿਓ ਸਭ ਥਲ ਬਾਜ ਨਾ ਪਾਇਓ ਕਰੋ ਨਿਹਾਰਨ ਆਨ ਜੇ ਥਾਨ
ਪੈਂਦੇ ਖਾਂ ਨੇ ਮੀਰ ਸ਼ਿਕਾਰੀਆਂ ਨੂੰ ਕਿਹਾ ਕਹਿਣ ਲੱਗਾ ਵੀ ਬਾਜ ਨੀ ਕਿਤੇ ਮਿਲਿਆ ਕਿਸੇ ਹੋਰ ਜਗ੍ਹਾ ਤੇ ਜਾ ਕੇ ਭਾਲ ਕਰਕੇ ਵੇਖੋ
ਨਿਮਕ ਹਰਾਮ ਹੋਏ ਕਰ ਮਰਨੋ ਪ੍ਰੇਰੇ ਕਾਲ ਸੋ ਕਰਤ ਬਖਾਨ
ਕਹਿੰਦੇ ਕਾਲ ਦੇ ਪ੍ਰੇਰੇ ਹੋਏ ਪੈਂਦੇ ਖਾਂ ਨੇ ਕਹਿ ਦਿੱਤਾ ਝੂਠ ਬੋਲ ਦਿੱਤਾ ਕਿਉਂਕਿ ਨਿਮਕ ਹਰਾਮ ਹੋ ਕੇ ਮਰਨਾ ਸੀ ਇਹਨੇ ਉਹ ਕਾਲ ਦੇ ਪ੍ਰੇਰੇ ਹੋਏ ਨੇ ਉਸੇ ਤਰ੍ਹਾਂ ਬੋਲ ਦਿੱਤਾ
ਮੀਰ ਸ਼ਿਕਾਰ ਸੁਨਤ ਬਿਸ ਮਾਨੇ ਭਯੋ ਗ੍ਰਾਮ ਮੈਂ ਕਪਟ ਮਾਨ
ਸ਼ਿਕਾਰੀ ਸੁਣ ਕੇ ਹੈਰਾਨ ਹੋਏ ਬਾਜ ਕਿੱਥੇ ਜਾ ਸਕਦਾ ਲੱਗਦਾ ਜਰੂਰ ਇਹ ਪਿੰਡ ਵਾਲੇ ਬੰਦਿਆਂ ਚ ਕੋਈ ਬੰਦਾ ਬੇਈਮਾਨ ਹੋਇਆ
ਦੋਏਰਾ ਕਹਿਤ ਬਿਲੋਕਤ ਹਮਰੇ ਆਏ ਬਾਜੀ ਸਥਾਨ
ਮੀਰ ਸ਼ਿਕਾਰੀ ਬੋਲਿਆ ਕਹਿੰਦਾ ਪੈਂਦੇ ਖਾਂ ਅਸੀਂ ਬਾਜ ਨੂੰ ਇੱਥੇ ਹੀ ਆਉਂਦਾ ਵੇਖਿਆ ਹੋਰ ਕਿਤੇ ਉਹ ਗਿਆ ਹੀ ਨੀ ਅਸੀਂ ਵੇਖਿਆ ਆਪ ਆਪਣੀਆਂ ਅੱਖਾਂ ਨਾਲ ਬਾਜ ਨੂੰ ਇੱਧਰ ਆਉਂਦਾ
ਨੀਕੇ ਖੋਜੋ ਲਿਆਈਏ ਸ਼੍ਰੀ ਗੁਰ ਬਾਜ ਮਾਨ
ਚੰਗੀ ਤਰ੍ਹਾਂ ਇੱਥੇ ਭਾਲ ਕਰਾ ਜੇ ਤੈਨੂੰ ਬਾਜ ਮਿਲੇ ਤੇ ਉਹ ਬਾਜ ਲੈ ਕੇ ਸਤਿਗੁਰਾਂ ਕੋਲ ਆ ਜਾਈ
ਹਿਮ ਕਹਿ ਕਰ ਗਮਨੇ ਤੁਰਤ ਮੀਰ ਸ਼ਿਕਾਰ ਹੈਰਾਨ
ਕੇ ਮੀਰ ਸ਼ਿਕਾਰੀ ਬੜੇ ਹੈਰਾਨ ਹੋਏ ਵਾਪਸ ਮੁੜ ਪਏ
ਸ਼੍ਰੀ ਗੁਰ ਦਿੱਤੇ ਦਿਸ਼ ਗਏ ਕਹਿਣ ਬਾਜ ਕਰ ਖਾਨ
ਦਿੱਤਾ ਜੀ ਕੋਲ ਚਲੇ ਗਏ ਮੀਰ ਸ਼ਿਕਾਰੀ ਇਹ ਕਹਿਣ ਵਾਸਤੇ ਕਿ ਬਾਜ ਕਿਸੇ ਖਾਨ ਦੇ ਘਰ ਹੈ ਹੁਣ ਕਿਹਦੇ ਘਰ ਹੈ ਇਹ ਹਾਲੇ ਨੀ ਪਤਾ ਲੱਗਾ ਇਹਦੇ ਬਾਰੇ ਕੁਝ ਨੀ ਜਾਣਕਾਰੀ ਮਿਲ ਸਕੀ ਜਿਵੇਂ ਉਹ ਸਾਰੀ ਕਥਾ ਉਸ ਬਾਜ ਨੂੰ ਲੱਭਣ ਦੀ ਭਾਲਣ ਦੀ ਬਣ ਰਹੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ